नमोकार श्री हर कृष्ण मनाओ तेग बहादुर परम वाहिगुरु परम श्री गुरु गोबिंद सिंह तरों तरा पर पुन पुन वाहिगुरु पुन पुन बंदो बार बार एकंकार सतगुरु ते प्रसाद वाहे गुरु जी की फतेह विघ्न विनाशन वाहे गुरु जी की फतेह विघ्न विनाशन सोए
दोहेरा एक दिन बैठे सतगुरु दशक सिंह तै आए बंदन कर बैठत बहे गाथा कई सुनाए
वाहिगुरु जी का खालसा वाहिगुरु जी की फतेह पतत पावन भगत वत्सल कृपा निदान जगत गुरु श्री गुरु ग्रंथ साहिब सच्चे पातशाह जी महाराज जी दे पवित्र चरणा कमलां विच संध्या वेले दे सजे हुए दीवाना च हाजरियां भर रही गुरु का खास रूप गुरु खालसा साध संगत सतगुरां दे पवित्र चरणा विच जुड़ के नौवें पातशाह धन धन श्री गुरु तेग बहादुर साहब जी महाराज जी का पवित्र पावन प्रकाश पुरब दिहाड़ा बहुत ही श्रद्धा भावना आस्था ते सत्कार सहित सतगुरां दे ही पावन स्थान ते गुरुद्वारा श्री दुख निवारण साहब दे पावन दरबार विच हाजिर होके मना रहे अज दा ये भागा भरिया दिन सुभागा दिन जिस दिन दीन दुनिया दे मालक धन श्री गुरु तेग बहादुर साहब जी महाराज गरीब नवाज पातशाह दा प्रकाश श्री अमृतसर साहब की पवित्र पावन धरती ते माता नानकी जी की कुख तो पिता श्री गुरु हरगोबिंद साहब जी महाराज जी दे ग्रह विखे गुरु के महलां विच होया। इतिहासकार लिखते ने जिस वक्त महाराज नौवें पातशाह का प्रकाश होया अमृत वेले का समा सी और सतगुरु श्री गुरु हरगोबिंद साहब मीरी पीरी दे मालक सतगुरु श्री अकाल तख्त साहब ते विराजमान सन आसा जी दी वार दा कीर्तन हो रहा ते रागी संघां पासों महाराज जी कीर्तन सुन रहे ने। इन्ने नूं एक सेवादार ने आके छेवें पातशाह नूं खबर दित्ती महाराज जी आप जी दे ग्रह विखे साहिबजादे दा जन्म होया। छेवें पातशाह दे चार वड्डे सपुत्र होर भी सन। श्री गुरु तेग बहादुर साहब जी अपने पंजां भरावां चों सब तों छोटे सन। जदों गुरु हरगोबिंद साहब जी महाराज जी ने गल सुनी सतगुरु जी शांत होके बैठे रहे आसा जी दी वार दे कीर्तन दी समाप्ति होई ते कीर्तन दी समाप्ति तो परंत जदों भोग पिया फिर गुरु हरगोबिंद साहब उठे। अज जे किसे नूं खबर मिल जाए ਕਿ ਤੁਹਾਡੇ ਘਰ ਕਾਕਾ ਹੋਇਆ ਤਾਂ ਭਾਈ ਭਾਵੇਂ ਉਹ ਨਿਤਨੇਮ ਕਰਦਾ ਹੋਵੇ, ਭਾਵੇਂ ਉਹ ਬਾਣੀ ਪੜ੍ਹਦਾ ਹੋਵੇ, ਕੁਝ ਵੀ ਕਰਦਾ ਹੋਵੇ, ਵਿੱਚੇ ਛੱਡ ਛੜਾ ਕੇ ਸਭ ਕੁਝ ਦੌੜ ਕੇ ਜਾਏਗਾ, ਪਹਿਲਾਂ ਮੈਂ ਆਪਣੇ ਬੱਚੇ ਨੂੰ ਵੇਖਾਂ। ਪਰ ਮੇਰੀ ਪੀਰੀ ਦੇ ਮਾਲਕ ਮਰਿਆਦਾ ਪੁਰਸ਼ੋਤਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮੱਗਰ ਆਸਾ ਜੀ ਦੀ ਵਾਰ ਦਾ ਕੀਰਤਨ ਬਹਿ ਕੇ ਸੁਣਿਆ, ਸਮਾਪਤੀ ਤੋਂ ਪਰੰਤ ਆਪਣਿਆਂ ਮਹਿਲਾਂ ਵਿਚ ਆਏ ਔਰ ਇਕ ਦਿਨ ਦੇ ਬਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਦਸਤ ਕਮਲਾਂ ਵਿਚ ਹੱਥਾਂ ਵਿਚ ਲਿਆ ਔਰ ਹੱਥਾਂ ਵਿਚ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਲਾਗੇ ਭਾਈ ਵਿਧੀ ਚੰਦ ਜੀ ਖੜੇ ਸਨ। ਭਾਈ ਵਿਧੀ ਚੰਦ ਜੀ ਗੁਰੂ ਘਰ ਦੇ ਬੜੇ ਮਹਾਨ ਸਿੱਖ ਨੇ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਇਹ ਖਿਤਾਬ ਵੀ ਦਿੱਤਾ ਹੈ। ਭਾਈ ਵਿਧੀ ਚੰਦ ਨੇ ਪੁੱਛਿਆ, ਮਹਾਰਾਜ ਜੀ ਇਹ ਕੀ ਖੇਡ ਹੈ? ਇਕ ਦਿਨ ਦਾ ਬਾਲਕ ਹੈ, ਤੁਹਾਡਾ ਪੁੱਤਰ ਹੈ, ਤੇ ਪਿਓ ਕਦੇ ਪੁੱਤਰ ਨੂੰ ਮੱਥਾ ਨਹੀਂ ਟੇਕਦਾ, ਪਿਓ ਕਦੇ ਪੁੱਤਰ ਨੂੰ ਮੱਥਾ ਨਹੀਂ ਟੇਕਦਾ। ਦੂਜਾ ਹਾਲੇ ਇਕ ਦਿਨ ਦੀ ਉਮਰ ਹੈ ਇਹਨਾਂ ਦੀ, ਅੱਜ ਹੀ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ, ਹਾਲੇ ਇਹਨਾਂ ਕੋਲ ਕੋਈ ਪਦਵੀ ਵੀ ਨਹੀਂ ਹੈ, ਤੁਸੀਂ ਇਹਨਾਂ ਨੂੰ ਨਮਸਕਾਰ ਕਿਉਂ ਕੀਤੀ ਹੈ? ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਅਸੀਂ ਨਮਸਕਾਰ ਕੀਤੀ ਹੈ ਉਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕਰਕੇ ਆਉਣਾ ਹੈ। ਉਸ ਮਰਦ ਅਗੰਬੜੇ ਨੂੰ ਨਮਸਕਾਰ ਕੀਤੀ ਹੈ, ਅਸੀਂ ਨਮਸਕਾਰ ਇਹਨਾਂ ਨੂੰ ਕੀਤੀ ਹੈ ਕਿਉਂਕਿ ਇਹ ਬੜੀ ਵੱਡੀ ਮਹਾਨ ਤਿਆਗ ਦੀ ਮੂਰਤ ਹੋਣਗੇ, ਇਤਨੇ ਵੱਡੇ ਮਹਾਨ ਤਿਆਗੀ ਹੋਣਗੇ ਕਿ ਭਾਰਤ ਖੰਡ ਦੇ ਹਿੰਦੂ ਧਰਮ ਦੇ ਲੋਕਾਂ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਆਪਣੇ ਸੀਸ ਦਾ ਵੀ ਬਲਿਦਾਨ ਦੇ ਦੇਣਗੇ। ਐਸੀ ਮਹਾਨ ਤਿਆਗ ਦੀ ਮੂਰਤ ਨੂੰ ਅਸੀਂ ਨਮਸਕਾਰ ਕੀਤੀ ਹੈ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿਚ ਇਹ ਗੱਲ ਬਾਰ ਬਾਰ ਲਿਖਦੇ ਨੇ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿਚ ਆਇਆ ਕਰਦੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੋਂ ਉੱਠ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਿਕਾਰ ਕਰਿਆ ਕਰਦੇ ਸੀ। ਹਾਲਾਂਕਿ ਚਾਰ ਪੁੱਤਰ ਹੋਰ ਵੀ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ ਔਰ ਬਾਬਾ ਅਟਲ ਰਾਏ ਜੀ ਹੈ, ਉਹ ਵੀ ਬੜੇ ਮਹਾਂਪੁਰਖ, ਪਰ ਉਹ ਚਾਰੇ ਆਉਂਦੇ ਨੇ ਕਦੇ ਗੱਦੀ ਤੋਂ ਨਹੀਂ ਉੱਠਦੇ। ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਕਦੇ ਸਹਿਜ ਸੁਭਾਏ, ਬੜੇ ਮਸਤ ਮੌਲਾ ਸੁਭਾਅ ਵਿਚ ਕਦੇ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੋਂ ਉੱਠ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਿਕਾਰ ਕਰਦੇ ਨੇ। ਇਹ ਮਾਣ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਬਚਪਨ ਵਿਚ ਹੀ, ਬਾਲ ਅਵਸਥਾ ਵਿਚ ਹੀ ਪ੍ਰਾਪਤ ਹੋਇਆ। ਨਾਂ ਰੱਖਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਗ ਮੱਲ, ਪਰ ਜਦੋਂ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ, ਕਰਤਾਰਪੁਰ ਸਾਹਿਬ ਦੇ ਉਸ ਜੰਗ ਦੇ ਵਿਚ ਖੂਬ ਬਹਾਦਰੀ ਨਾਲ ਇਹੋ ਜਿਹੀ ਤੇਗ ਚਲਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿ ਪ੍ਰਸੰਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ, ਤੁਸੀਂ ਕੱਲੇ ਤਿਆਗ ਮਾਲੀ ਨਹੀਂ, ਤੁਸੀਂ ਤੇਗ ਬਹਾਦਰ ਹੋ। ਉਥੋਂ ਸਾਹਿਬ ਦਾ ਨਾਂ ਪਿਆ ਤੇਗ ਬਹਾਦਰ, ਤੇਗ ਦੇ ਬਹਾਦਰ। ਇੱਕ ਵਿਦਵਾਨ ਲਿਖਦਿਆਂ ਬੜੇ ਪਿਆਰ ਨਾਲ ਲਿਖਦਿਆਂ ਕਹਿੰਦਾ, ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਵੇਖਦਾ ਕਿ ਉਹ ਤੇਗ ਦੇ ਬਹਾਦਰ ਨੇ, ਪਰ ਜਦੋਂ ਉਨ੍ਹਾਂ ਦੇ ਲੰਗਰਾਂ ਵਿਚ ਦੇਗ ਵਰਤਦਿਆਂ ਵੇਖਦਾ, ਲੰਗਰ ਵਰਤਦਾ ਵੇਖਦਾ, ਹਜ਼ਾਰਾਂ ਗਰੀਬਾਂ ਗੁਰਦਿਆਂ ਨੂੰ ਉਨ੍ਹਾਂ ਦੇ ਪਾਸ ਲੰਗਰ ਛਕਦਿਆਂ ਵੇਖਦਾ, ਤੇ ਵੇਖ ਕੇ ਮੇਰਾ ਚਿੱਤ ਕਰਦਾ ਕਿ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਦੇ ਨਾਂ ਨਾਲ ਉਥੇ ਇਹ ਨਾਂ ਲੈ ਕੇ ਵੀ ਸੰਬੋਧਨ ਕਰਾਂ ਕਿ ਸਤਿਗੁਰੂ ਤੇਗ ਬਹਾਦਰ ਹੀ ਨਹੀਂ, ਸਤਿਗੁਰੂ ਜੀ ਦੇਗ ਬਹਾਦਰ ਵੀ ਨੇ, ਦੇਗ ਦੇ ਬਹਾਦਰ ਵੀ ਨੇ, ਜਿਹੜੇ ਹਜ਼ਾਰਾਂ ਭੁੱਖਿਆਂ ਦਾ ਪੇਟ ਭਰਦੇ ਨੇ, ਹਜ਼ਾਰਾਂ ਗਰੀਬਾਂ ਨੂੰ ਪਾਲਦੇ ਨੇ, ਹਜ਼ਾਰਾਂ ਮਜ਼ਲੂਮਾਂ ਤੇ ਤਰਸ ਕਰਨ ਵਾਲੇ ਨੇ। ਐਸੇ ਮਹਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੁਕਮ ਹੋ ਗਿਆ ਮਾਤਾ ਨਾਨਕੀ ਜੀ ਨੂੰ ਕਿ ਤੁਸੀਂ ਬਾਬੇ ਬਕਾਲੇ ਚਲੇ ਜਾਓ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੋਇਆ। ਕੀਰਤਪੁਰ ਸਾਹਿਬ ਤੋਂ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮਾਤਾ ਔਰ ਧਰਮ ਸੁਪਤਨੀ ਮਾਤਾ ਗੁਜਰੀ ਜੀ ਦੇ ਸਮੇਤ ਬਾਬੇ ਬਕਾਲੇ ਆ ਪਹੁੰਚੇ। ਇੱਥੇ ਐਸਾ ਆਏ, ਆਸਣ ਲਾ ਕੇ ਬੈਠ ਗਏ। ਉਹ ਭੌਰਾ ਅੱਜ ਵੀ ਮੌਜੂਦ ਹੈ ਜਿੱਥੇ ਇੱਕ ਨਹੀਂ, ਦੋ ਨਹੀਂ, 26 ਸਾਲ ਨਿਰੰਤਰ ਲਗਾਤਾਰ ਤਪ ਦੀ ਮੂਰਤ ਬਣ ਕੇ ਤਪ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ। ਔਰ ਸਤਿਗੁਰਾਂ ਦੀ ਇਸ ਤਪੱਸਿਆ ਦੇ ਨਾਲ ਮਾਤਾ ਗੁਜਰੀ ਜੀ ਦਾ ਵੀ ਤਪ ਹੈ। 26 ਸਾਲ ਉਹਨਾਂ ਨੇ ਵੀ ਨਾਲ ਰਹਿ ਕੇ ਸੇਵਾ ਕੀਤੀ ਹੈ, ਤਪੱਸਿਆ ਕੀਤੀ ਹੈ। ਔਰ ਇਸ ਗੱਲ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਸਵੈ ਬਾਣੀ ਸ੍ਰੀ ਵਚਿੱਤਰ ਨਾਟਕ ਦੇ ਵਿੱਚ ਕੀਤਾ ਹੈ। ਕਲਗੀਧਰ ਜੀ ਲਿਖਦੇ ਨੇ, ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਨਾ। ਤਾਤ ਕਹਿੰਦੇ ਨੇ ਪਿਤਾ ਨੂੰ, ਕਹਿੰਦੇ ਮੇਰੇ ਪਿਤਾ ਤੇ ਮਾਤਾ ਨੇ ਬੜੀ ਵੱਡੀ ਭਾਰੀ ਤਪੱਸਿਆ ਕੀਤੀ, 26 ਸਾਲ ਤਪੱਸਿਆ ਕਰਦੇ ਰਹੇ। ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਆਵਾਜ਼ਾਂ ਦੇ ਗਏ ਕਿ ਬਾਬਾ ਵਸਹੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਕਿ ਗੁਰੂ ਬਣ ਕੇ ਆਪ ਸਾਰੀ ਸੰਗਤ ਦੀ ਸੰਭਾਲ ਕਰਨਗੇ। ਤੇ ਕਹਿੰਦੇ ਉਸ ਵੇਲੇ ਤਾਂ ਇਕੱਲੇ 9ਵੇਂ ਪਾਤਸ਼ਾਹ ਸਨ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ, ਪਰ ਬਾਅਦ ਵਿੱਚ 22 ਮੰਜੀਆਂ ਲੱਗ ਗਈਆਂ, ਪਹਿਚਾਣਨਾ ਔਖਾ ਹੋ ਗਿਆ ਸੰਗਤ ਨੂੰ ਵੀ ਅਸਲ ਗੁਰੂ ਕੌਣ ਹੈ। ਇਹ ਸਾਰਾ ਇਤਿਹਾਸ ਆਪ ਜੀ ਭਲੀ ਪ੍ਰਕਾਰ ਨਾਲ ਜਾਣੂ ਹੋ। ਮੱਖਣ ਸ਼ਾਹ ਲਵਾਣੇ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ, ਪਹਿਚਾਣ ਲਿਆ। ਔਰ ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਮੱਖਣ ਸ਼ਾਹ ਸਾਨੂੰ ਪ੍ਰਗਟ ਨਾ ਕਰੀ, ਜੇ ਪ੍ਰਗਟ ਕੀਤਾ ਤੇ ਤੇਰਾ ਮੂੰਹ ਕਾਲਾ ਕਰਾਂਗੇ। ਵੇਖੋ ਇਹ ਗੁਰਮੁਖ ਤਾਈ ਦੀ ਅਵਸਥਾ, ਦੀਨ ਦੁਨੀਆਂ ਦੇ ਮਾਲਕ ਨੇ ਫਿਰ ਵੀ ਲੁਕ ਕੇ ਰਹਿਣਾ ਚਾਹੁੰਦੇ ਨੇ, ਛਿਪ ਕੇ ਰਹਿਣਾ ਚਾਹੁੰਦੇ ਨੇ। ਡਾਕਟਰ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਬੜੇ ਕਮਾਲ ਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਸਾਹਿਤ ਲਿਖਿਆ, ਬਹੁਤ ਇਤਿਹਾਸ ਲਿਖਿਆ, ਪਰ ਕਦੇ ਬੋਲੇ ਨਹੀਂ ਸੀ ਸਟੇਜ ਤੇ, ਬੋਲ ਨਹੀਂ ਸਨ ਸਕਦੇ। ਜਦੋਂ ਉਹਨਾਂ ਨੂੰ ਪਦਮ ਵਿਭੂਸ਼ਣ ਦਾ ਖਿਤਾਬ ਦਿੱਤਾ ਗਿਆ ਤੇ ਉਸ ਵੇਲੇ ਕਿਹਾ ਗਿਆ, ਭਾਈ ਵੀਰ ਸਿੰਘ ਜੀ ਨੂੰ ਦੋ ਸ਼ਬਦ ਬੋਲੋ। ਤੇ ਭਾਈ ਸਾਹਿਬ ਜੀ ਜਦੋਂ ਬੋਲਣ ਲੱਗੇ ਤੇ ਬੋਲਦਿਆਂ ਰੋ ਪਏ ਤੇ ਇੱਕ ਕਵਿਤਾ ਉਚਾਰਨ ਕੀਤੀ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਮੇਰੀ ਛੁਪੇ ਰਹਿਣ ਦੀ ਪ੍ਰੀਤ ਹੈ, ਮੈਂ ਛੁਪ ਕੇ ਚਲਾ ਜਾਣਾ ਚਾਹੁੰਦਾ ਹਾਂ, ਕਿਸੇ ਨੂੰ ਨਾ ਪਤਾ ਲੱਗੇ, ਪਰ ਜਿੰਨਾ ਮੈਂ ਛੁਪਣਾ ਚਾਹੁੰਦਾ ਓਨਾ ਹੀ ਪ੍ਰਗਟ ਹੁੰਦਾ ਚਲਿਆ ਜਾਂਦਾ। ਇਹੀ ਹੈ ਗੁਰਮੁਖ ਦੀ ਅਵਸਥਾ, ਉਹ ਜਿੰਨਾ ਛੁਪਣਾ ਚਾਹੁੰਦਾ ਹੈ ਓਨਾ ਪ੍ਰਗਟ ਹੋ ਜਾਂਦਾ। ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸਾਨੂੰ ਪ੍ਰਗਟ ਨਾ ਕਰੀ, ਮੂੰਹ ਕਾਲਾ ਕਰਾਂਗੇ ਤੇਰਾ। ਪਰ ਮੱਖਣ ਸ਼ਾਹ ਨੇ ਆਖਿਆ, ਸਾਹਿਬ ਜੀ ਮੇਰਾ ਇੱਕ ਦਾ ਮੂੰਹ ਕਾਲਾ ਕੀਤਿਆ, ਜੇ ਹਜ਼ਾਰਾਂ ਦੇ ਮੁੱਖ ਉਜਲੇ ਹੁੰਦੇ ਨੇ ਤਾਂ ਮੈਂ ਆਪਣਾ ਮੂੰਹ ਕਾਲਾ ਕਰਨ ਨੂੰ ਵੀ ਤਿਆਰ ਹਾਂ। ਆਪਣਾ ਮੁੱਖ ਕਾਲਾ ਕਰਕੇ ਕੋਠੇ ਦੀ ਛੱਤ ਤੇ ਚੜ ਕੇ ਆਖਿਆ, ਗੁਰਲੱਧ ਹੋ ਰੇ, ਗੁਰਲੱਧ ਹੋ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ, ਗੁਰਤਾ ਗੱਦੀ ਤੇ ਬੈਠ ਕੇ ਹਜ਼ਾਰਾਂ ਜੀਵਾਂ ਦੀ ਕਲਿਆਣ ਕੀਤੀ, ਸੈਂਕੜਿਆਂ ਨੂੰ ਤਾਰਿਆ, ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ। ਤਿਆਗੀ ਕਿੱਡੇ ਮਹਾਨ ਸਨ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਗਏ, ਹਰਿਮੰਦਰ ਸਾਹਿਬ ਤੇ ਮਸੰਦਾਂ ਦਾ ਕਬਜ਼ਾ, ਉਹਨਾਂ ਦਰਵਾਜ਼ੇ ਬੰਦ ਕਰ ਲਏ ਕਿਤੇ ਗੁਰੂ ਸਾਡੇ ਕੋਲੋਂ ਦਰਬਾਰ ਨਾ ਖੋਲੇ। ਅਗਰ ਗੁਰੂ ਤੇਗ ਬਹਾਦਰ ਸਾਹਿਬ ਚਾਹੁੰਦੇ ਤੇ ਮੱਖਣ ਸ਼ਾਹ ਲਵਾਣੇ ਦੀ ਫੌਜ ਨਾਲ ਸੀ, ਮਸੰਦਾ ਨੂੰ ਕੱਢਣਾ ਕਿਹੜਾ ਔਖਾ ਸੀ, ਪਰ ਸਤਿਗੁਰੂ ਜੀ ਨੇ ਬਾਹਰੋਂ ਹੀ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਕੀਤਾ, ਬਾਹਰ ਹੀ ਬੈਠੇ, ਅੱਜ ਉੱਥੇ ਅਸਥਾਨ ਹੈ ਨੌਵੇਂ ਪਾਤਸ਼ਾਹ ਦਾ, ਉੱਥੋਂ ਹੀ ਵਾਪਸ ਚਲੇ ਗਏ ਤੇ ਬਚਨ ਉਚਾਰਿਆ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਕ੍ਰਿਸ਼ਨਾ ਅਗਨ ਕੀ ਲਹਿਰ ਮੈਂ ਜਰੀਏ। ਹੇ ਮਸੰਦੋ, ਤੁਸੀਂ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ ਵੀ ਆਪਣੇ ਅੰਦਰੋਂ ਕ੍ਰਿਸ਼ਨਾ ਦੀ ਅੱਗ ਦੇ ਲਹਿਰ ਦੇ ਵਿੱਚ ਸੜ ਰਹੇ ਹੋ, ਜਲ ਰਹੇ ਹੋ। ਇਹ ਕਹਿ ਕੇ ਮਹਾਰਾਜ ਜੀ ਚਲੇ ਗਏ। ਕਿੱਡੇ ਵੱਡੇ ਮਹਾਨ ਤਿਆਗੀ ਨੇ, ਉਸ ਵੇਲੇ ਦਰਬਾਰ ਸਾਹਿਬ ਤੇ ਮਹਾਰਾਜ ਜੀ ਨੇ ਕਬਜ਼ਾ ਨਹੀਂ ਕੀਤਾ, ਫਿਰ ਵੀ ਨਮਸਕਾਰ ਕਰਕੇ ਇੱਕ ਭਾਵਨਾਤਮਕ ਸਿੱਖ ਦੇ ਰੂਪ ਦੇ ਵਿੱਚ ਉਥੋਂ ਵਿਦਾ ਹੋ ਜਾਂਦੇ ਨੇ। ਇਹ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਤਿਆਗ ਦੀ ਮੂਰਤ ਹੋਣ ਦਾ ਸਬੂਤ ਹੈ। ਇਹੋ ਜਿਹੇ ਮਹਾਨ ਤਿਆਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪਵਿੱਤਰ ਅਸਥਾਨ ਤੇ ਆਪਾਂ ਸਾਰੇ ਜੁੜ ਬੈਠੇ ਹਾਂ। ਕੱਲ ਬੜਾ ਵਿਸ਼ਾਲ ਨਗਰ ਕੀਰਤਨ ਸੀ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ। ਅੱਜ ਵੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਆਪ ਸਰਬੱਤ ਸੰਗਤਾਂ ਨੂੰ, ਜਗਤ ਗੁਰੂ ਜਿਨ੍ਹਾਂ ਬਾਬ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਜਗਤ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਲਿਖਦੇ ਨੇ, ਤੇਗ ਬਹਾਦਰ ਸਿਮਰਿਆ ਧਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਸਾਰਿਆਂ ਤੇ ਆਪਣੀ ਮਿਹਰ ਦ੍ਰਿਸ਼ਟੀ ਕਰਨ, ਸਾਡੇ ਸਾਰਿਆਂ ਦੀਆਂ ਕਾਮਨਾਵਾਂ, ਸ਼ੁਭ ਕਾਮਨਾਵਾਂ, ਸ਼ੁਭ ਇੱਛਾਵਾਂ ਸਤਿਗੁਰੂ ਜੀ ਪੂਰਨ ਕਰਨ। ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਹੈ ਨਾ, ਤੇ ਸਤਿਗੁਰਾਂ ਦੇ ਕੋਲ ਆਪਾਂ ਵੀ ਮਹਾਰਾਜ ਸੱਚੀ ਪਾਤਸ਼ਾਹ ਦੇ ਕੁਲ ਦੇ ਮਰਾਸ਼ੀ ਬਣ ਕੇ ਮੰਗਣਾ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੋਪਹ ਮੰਗੋ, ਦੇਹੋ ਆਪਣਾ ਨਾਮ। ਮਹਾਰਾਜ ਹੇ ਜਜਮਾਨ, ਕਿਰਪਾ ਕਰਕੇ ਦਇਆ ਕਰਕੇ ਸਾਡੀ ਝੋਲੀ ਵਿੱਚ ਆਪਣੇ ਨਾਮ ਦੀ ਦਾਤ ਪਾਓ। ਸਤਿਗੁਰਾਂ ਕੋਲੋਂ ਵਧਾਈ ਮੰਗਣੀ ਹੈ, ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਸਾਡੀਆਂ ਝੋਲੀਆਂ ਵਿੱਚ ਵਧਾਈਆਂ ਪਾਓ, ਬਖਸ਼ਿਸ਼ਾਂ ਪਾਓ ਆਪਣੀਆਂ। ਮਹਾਰਾਜ ਜੀ ਦੇ 115 ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ। ਐਸੀ ਵੈਰਾਗਮਈ ਬਾਣੀ ਹੈ ਨੌਵੇਂ ਪਾਤਸ਼ਾਹ ਦੀ, ਐਸੀ ਪ੍ਰੇਮ ਨਾਲ ਵਿੱਧੀ ਹੋਈ ਬਾਣੀ ਹੈ ਕਿ ਕੋਈ ਪੱਥਰ ਦਿਲ ਆਦਮੀ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸੁਣ ਲਵੇ ਜਾਂ ਪੜ੍ਹ ਲਵੇ ਤੇ ਉਹ ਪੱਥਰ ਦਿਲ ਵੀ ਮੋਮ ਬਣ ਜਾਂਦਾ ਹੈ। ਐਸੇ ਅੰਮ੍ਰਿਤ ਬਚਨ ਨੇ ਨੌਵੇਂ ਪਾਤਸ਼ਾਹ ਦੇ, ਇੱਕ ਇੱਕ ਬਚਨ ਵਿੱਚ ਕਮਾਲ ਹੈ। ਜਦੋਂ ਬੜੇ ਪਿਆਰ ਨਾਲ ਕਹਿੰਦੇ ਨੇ ਪ੍ਰੀਤਮ ਜਾਣ ਲਿਹੋ ਮਨ ਵਾਹੀ, ਕਿਤਨੇ ਪਿਆਰ ਦੇ ਨਾਲ ਇਹ ਪਾਵਨ ਬਚਨ ਉਚਾਰਦੇ ਨੇ, ਐਸਾ ਪਿਆਰ ਕਿ ਫਿਰ ਜਦੋਂ ਵੈਰਾਗ ਦੀ ਗੱਲ ਕਰਦੇ ਨੇ ਤੇ ਫਿਰ ਵੈਰਾਗ ਦੇ ਵਿੱਚ ਆ ਕੇ ਕਹਿੰਦੇ ਨੇ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਛੋਟੀ ਕਾਲ ਗਹੀ। ਜਦੋਂ ਵੈਰਾਗ ਦੀ ਗੱਲ ਕਰਦੇ ਨੇ ਤਾਂ ਕਹਿੰਦੇ ਨੇ, ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਜਦੋਂ ਇਹ ਸੰਸਾਰ ਦੇ ਨਾਸ਼ਵਾਨ ਹੋਣ ਦੀ ਗੱਲ ਕਰਦੇ ਨੇ ਤਾਂ ਕਹਿੰਦੇ ਨੇ, ਭਾਈ ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਐਸੀ ਪਵਿੱਤਰ ਅੰਮ੍ਰਿਤ ਬਾਣੀ ਦੇ ਦਾਤੇ ਨੇ ਗੁਰੂ ਤੇਗ ਬਹਾਦਰ ਸਾਹਿਬ। ਆਪ ਸਰਬੱਤ ਸੰਗਤਾਂ ਨੂੰ ਸਾਹਿਬ ਨੌਵੇਂ ਪਾਤਸ਼ਾਹ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਨੇ। ਆਓ ਲੜੀਵਾਰ ਕਥਾ ਸਤਿਗੁਰੂ ਦਸਵੇਂ ਪਾਤਸ਼ਾਹ ਦੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 26 ਸਾਲ ਦੀ ਤਪੱਸਿਆ ਦਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ। ਇਹਨਾਂ ਦੇ ਗ੍ਰਹਿ ਵਿਖੇ ਮਰਦ ਅਗੰਬੜੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਇਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਦੀ 26 ਸਾਲ ਦੀ ਤਪੱਸਿਆ ਹੈ। ਇਹ 26 ਸਾਲ ਦੀ ਉਹ ਮਹਾਨ ਕਰੜੀ ਘਾਲਣਾ ਹੈ ਜਿਹਦੇ ਵਿੱਚੋਂ ਦਸਵੇਂ ਪਾਤਸ਼ਾਹ ਜੈਸੀ ਮਹਾਨ ਪਰਸਨੈਲਿਟੀ, ਇੱਕ ਮਹਾਨ ਸ਼ਖਸੀਅਤ ਪੈਦਾ ਹੋ ਰਹੀ ਹੈ, ਜਿਹਨੇ ਕੁੱਲ ਕੇਵਲ 42 ਸਾਲ ਦੀ ਉਮਰ ਦੇ ਵਿੱਚ 14 ਜੰਗਾਂ ਲੜੀਆਂ। ਕਲਮ ਚੁੱਕੀ ਤੇ ਸੈਂਕੜੇ ਛੰਦ ਲਿਖੇ, ਔਰ ਜਦੋਂ ਦਾਨ ਕਰਨ ਲੱਗੇ ਤੇ ਸਾਰਾ ਸਰਬੰਸ ਦਾਨ ਕਰ ਦਿੱਤਾ। ਐਸੇ ਮਹਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਲਖਤੇ ਜ਼ਿਗਰ ਨੇ, ਉਹਨਾਂ ਦੀ ਅੱਖ ਦੇ ਤਾਰੇ ਨੇ, ਉਹਨਾਂ ਦੇ ਚਿਹਰੇ ਦਾ ਨੂਰ ਨੇ। ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਆਪ ਸਾਰੀ ਸੰਗਤ ਸਰਵਣ ਕਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਬੈਠੇ ਨੇ, ਬੈਠਿਆ ਬੈਠਿਆ ਕਹਿੰਦੇ ਨੇ ਡੱਲਿਆ, ਓ ਵੇਖ ਕਿੰਨੀਆਂ ਸੋਹਣੀਆਂ ਕਣਕਾਂ ਲਹਿਰਾ ਰਹੀਆਂ ਨੇ। ਡੱਲਾ ਕਹਿੰਦਾ, ਨਾ ਮਹਾਰਾਜ ਏਦਾਂ ਨਾ ਕਹੋ, ਇਹ ਤਾਂ ਤਾਈ ਦੇ ਬੂਟੇ ਨਜ਼ਰ ਆਉਂਦੇ ਨੇ, ਜੇ ਇੱਥੇ ਕਣਕ ਹੋ ਗਈ ਤੇ ਤੁਰਕਾਂ ਦੀਆਂ ਫੌਜਾਂ ਆ ਜਾਣਗੀਆਂ, ਸਾਡੇ ਕੋਲੋਂ ਹਾਲਾ ਲਿਆ ਕਰਨਗੇ, ਤੁਸੀਂ ਬਚਨ ਕਰੋ ਕਾ ਇੱਥੇ ਮੋਠ ਬਾਜਰੀ ਹੁੰਦਾ ਰਹੇ। ਇੱਕ ਦਿਨ ਫਿਰ ਬੀਤਿਆ ਤੇ ਮਹਾਰਾਜ ਜੀ ਕਹਿੰਦੇ, ਓ ਵੇਖ ਡੱਲਿਆ ਕਿੰਨਾ ਸੋਹਣਾ ਕਮਾਦ ਨਜ਼ਰ ਆਉਂਦਾ, ਬੜੀ ਮਠਿਆਈ ਹੋਵੇਗੀ, ਬੜਾ ਮਿੱਠਾ ਪੈਦਾ ਹੋਵੇਗਾ। ਡੱਲੇ ਨੇ ਫਿਰ ਬਚਨ ਟੋਕ ਦਿੱਤਾ, ਆਖਿਆ, ਨਾ ਮਹਾਰਾਜ, ਇਹ ਤਾਂ ਘਾਹ ਦੇ ਬੂਟੇ ਉੱਚੇ ਉੱਚੇ ਨਜ਼ਰ ਪਏ ਆਉਂਦੇ ਨੇ। ਕਲਗੀਧਰ ਪਾਤਸ਼ਾਹ ਆਖਿਆ, ਡੱਲਿਆ ਤੁਹਾਨੂੰ ਵੀ ਉਦੋਂ ਤੱਕ ਸਮਝ ਨਹੀਂ ਆਉਂਦੀ ਜਦੋਂ ਤੱਕ ਸਵਾ ਪੈਰ ਦਿਨ ਨਾ ਚੜ ਜਾਏ। ਜੇ ਸੱਤ ਬਚਨ ਕਰ ਦਿੰਦਾ ਤੇ ਹੁਣੇ ਫਸਲਾਂ ਲਹਿਰਾਣੀਆਂ ਸਨ, ਪਰ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਇਹ ਬਚਨ ਪੂਰੇ ਹੋਣਗੇ, ਇੱਥੇ ਕਣਕ ਵੀ ਹੋਵੇਗੀ, ਇੱਥੇ ਕਮਾਦ ਵੀ ਹੋਵੇਗਾ। ਤੇ ਰਹੀ ਗੱਲ ਤੁਰਕਾਂ ਦੀ, ਤੁਰਕਾਂ ਦਾ ਰਾਜ ਹੁਣ ਸਮਾਪਤ ਹੈ ਡੱਲਿਆ, ਹੁਣ ਤੁਰਕਾਂ ਦਾ ਰਾਜ ਨਹੀਂ, ਹੁਣ ਖਾਲਸੇ ਦਾ ਰਾਜ ਹੋਵੇਗਾ, ਹੁਣ ਖਾਲਸੇ ਪੰਥ ਦਾ ਰਾਜ ਪ੍ਰਤਾਪ ਹੋਵੇਗਾ। ਇਹ ਬਚਨ ਆਪਾਂ ਕੱਲ ਦੀ ਕਥਾ ਚ ਵਿਚਾਰੇ ਨੇ। ਆਓ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੋਰ ਸਿਫਤ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨੰਦਨ, ਜਿਹਨਾਂ ਬਾਰੇ ਲਿਖਿਆ ਜਾਂਦਾ ਤੇਗ ਬਹਾਦਰ ਨੰਦਨ, ਤੇਗ ਬਹਾਦਰ ਨੰਦਨ ਯੋਗ ਬੰਧਨ ਯੋਗ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਮਹਾਰਾਜ ਦਸਵੇਂ ਪਾਤਸ਼ਾਹ ਦੀਆਂ ਸਿਫਤਾਂ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਦੀਆਂ ਵਡਿਆਈਆਂ, ਇਹ ਵੱਡੇ ਦੀਆਂ ਵਡਿਆਈਆਂ ਨੇ ਖਾਲਸਾ ਜੀ, ਇਹ ਵੱਡੇ ਦੀਆਂ ਵਡਿਆਈਆਂ ਛੋਟਿਆਂ ਨੂੰ ਵੱਡਿਆ ਕਰ ਦਿੰਦੀਆਂ ਹਨ। ਵੱਡੇ ਨੂੰ ਆਪਣੀ ਵਡਿਆਈ ਸੁਣਨ ਦੀ ਇੱਛਾ ਨਹੀਂ ਹੈ, ਪਰ ਅਸੀਂ ਵੱਡੇ ਦੀ ਵਡਿਆਈ ਇਸ ਕਰਕੇ ਕਰਦੇ ਹਾਂ ਕਿ ਅਸੀਂ ਛੋਟੇ ਜੀਵ ਹਾਂ, ਤੁੱਛ ਜੀਵ ਹਾਂ, ਤੇ ਵੱਡੇ ਦੀ ਵਡਿਆਈ ਕਰਕੇ ਵੱਡੇ ਹੋ ਜਾਈਏ, ਇਸ ਕਰਕੇ ਵੱਡੇ ਦੀ ਵਡਿਆਈ ਕਰਦੇ ਹਾਂ। ਪਰ ਵੱਡੇ ਦੀਆਂ ਵਡਿਆਈਆਂ ਦਾ ਅੰਤ ਨਹੀਂ ਆ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਪੂਰਨ ਰੂਪ ਦੇ ਵਿੱਚ ਕਹਿਣ ਦੇ ਵਿੱਚ ਨਹੀਂ ਆਉਂਦੀਆਂ। ਆਓ ਵੱਡੇ ਦੀਆਂ ਵਡਿਆਈਆਂ ਚ ਜੁੜੀਏ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੋਏਰਾ। ਇੱਕ ਦਿਨ ਬੈਠੇ ਸਤਿਗੁਰ ਦਸਕ ਸਿੰਘ ਤੈ ਆਏ।
ਇੱਕ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਬਿਰਾਜਮਾਨ ਸਨ ਕਿ ਇੰਨੇ ਨੂੰ ਦਸਕ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਬੰਧਨ ਕਰ ਬੈਠਤ ਬਈ ਗਾਤਾ ਕਈ ਸੁਣਾਏ।
ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਵੰਦਨਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰੀ ਗਾਥਾ ਕਹਿ ਕੇ ਸਮਝਾਈ। ਜੋ ਇੱਕ ਗਾਥਾ ਵਰਤੀ ਹੈ, ਇੱਕ ਕਥਾ ਵਰਤੀ ਹੈ, ਗੁਰੂ ਕਲਗੀਧਰ ਦੇ ਬਚਨ ਜਿਵੇਂ ਪੂਰੇ ਹੋਏ ਨੇ, ਉਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਕੇ ਦੱਸਣ ਲੱਗੇ ਨੇ।
ਜੋ ਪਏ ਕੋਟ ਕਪੂਰੇ ਕੋਲੀਏ ਮਾਰੇ।
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਕੋਟ ਕਪੂਰੇ ਦਾ ਚੌਧਰੀ ਕਪੂਰਾ ਉਹ ਮਾਰਿਆ ਗਿਆ ਹੈ। ਕਪੂਰੇ ਦੀ ਗੱਲ ਆਈ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਪੂਰੇ ਨੂੰ ਕਿਹਾ ਸੀ, ਜਦੋਂ ਕਪੂਰੇ ਨੂੰ ਕਿਹਾ ਸੀ ਵੀ ਕਿਲਾ ਦੇ, ਪਰ ਕਪੂਰਾ ਮਿਲਿਆ ਨਹੀਂ ਸੀ ਤੇ ਕਿਲੇ ਦਾ ਦਰਵਾਜ਼ਾ ਵੀ ਬੰਦ ਕਰ ਲਿਆ ਸੀ, ਬਾਹਰ ਨਹੀਂ ਸੀ ਨਿਕਲਿਆ। ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਤੁਰਕਾਂ ਤੋਂ ਡਰਦਾ ਉਹੀ ਤੁਰਕ ਖੇਹ ਦਾ ਤੋਬਰਾ ਚੜਾ ਕੇ ਮੂੰਹ ਤੇ ਇਹਨੂੰ ਮਾਰਨਗੇ। ਜਦੋਂ ਸੋਢੀ ਕੌਲ ਕੋਲ ਗਏ ਤੇ ਮਹਾਰਾਜ ਜੀ ਨੇ ਕਿਹਾ, ਕਪੂਰੇ ਨੂੰ ਸਰਾਪ ਦੇ ਕੇ ਆਏ ਆ ਤੇ ਉਹਦੀਆਂ ਜੜਾਂ ਪੁੱਟ ਕੇ ਆਏ, ਤੇ ਕਪੂਰਾ ਕਹਿੰਦਾ, ਸੋਢੀ ਕੌਲ ਕਹਿੰਦਾ ਜੀ, ਉਹਦੀਆਂ ਜੜਾਂ ਤਾਂ ਮੇਰੇ ਢਿੱਡ ਚ ਲੱਗੀਆਂ, महाराज कहंदे तू आपे ही अपना ढिड पाड़ के उहदियां जड़ां पुटेगा। वो बचन गुरु साहब दे किवें पूरे होए ने वो हुण बचन दस रहे ने सिंह आके। महाराज कोट कपूरे का चौधरी कपूरा मारिया गया है,
सच जिम प्रभु उचारे।
महाराज वो गल सच हुई है जिवें तुसी अपने मुखो उचारण कीता सी।
जल सिंह बैठो निकट सुनंता,
जदों सिंघां ने गल दसी ते भाई डल सिंह जो डले तो डल सिंह बन चुके ने अमरधारी हो के, भाई डल सिंह जी उस वेले सुन दे ओ सुन के बोले
भोजन कीन सकल बिरतंता।
सारा बिरतांत क्योंकि डल सिंह नूं नहीं सी पता कि कपूरे वास्ते दसवें पातशाह ने की वचन कीता, इस करके डल सिंह महाराज सच्चे पातशाह जी दे कोल खलो के पुछण लगा
किन मारियो को छोर प्रसंग।
कहण लगा ओ सिंघां नूं पुछण लगा कहंदे वी कपूरे नूं कहने मारिया सारा प्रसंग दसो।
किसके संग कीन तिन जंग,
और किहदे नाल उहने जंग कीता। भी कपूरा तां बड़ा वड्डा चौधरी सी, फौजां दा मालक सी, केड़ियां फौजां ने उहने केड़ियां फौजां नाल जंग करके उह लड़िया, किहने उहनूं मारिया है।
सुन कै सिंघन सर्व सुनायो, मेला ढिलवी बहु चल आयो।
सुन के सिंघां ने दसिया कि महाराज ढिलवी पिंड दसवें पातशाह भी गए से ना, ढिलवी बाबे पृथ्वी चंद की अंश वंश रहिंदी सी, आ सोढ़ी कौल सोढ़ी हरजी उहदे जिहड़े पुत्र पोतरे पड़पोतरे सारे इत्थे रहिंदे सन। महाराज जी गए सन ते सोढ़ी कौल ने बड़ी सेवा कीती सी सतगुरां दी, ते उह दस रहे ने महाराज ढिलवी पिंड दे विच मेला लगा सी, बड़ा वड्डा मेला लगा सी।
सोढ़ी कौल समझी लाए
ते सोढ़ी कौल ने ढिलवी पिंड दे विच अपनी मंजी लाई हुई सी,
बैठे ओ पीटे लोक चढ़ाए।
मंजी ला के बैठा होया सी, लोक बड़ी ओदी मानता करदे ने सोढ़ी कौल दी, और ओदे चरणा विच लिया के पिटावा भेट करदे हन।
तहां कपूरा भी चल गयो,
और जिहड़ा कपूरा सी ओ सोढ़ी कौल दा चेला सी, ते कपूरा भी मेले ते चल के आया, ओ भी सोढ़ी कौल दे कोल आया।
कीचत सुपट संग मैं लायो,
उहदे नाल कई सूरमे भी आए ते कुछ सिपाही भी चल के आए मेले विच।
बैरी बरगाड़ी तिस केरे,
बरगाड़ी पिंड सी नाल ही उथे दे दुश्मन रहिंदे सी। पिछे आप जी ने सुनिया बरगाड़ी पिंड दा सोढ़ी जिहड़ा कपूरे दा शरीक सी, जिन्हू दसवें पातशाह जी ने महाराज जी ने वचन किया भी तू बाहर जाके ना लड़ी तू अंदर ही रही, पर उन्हें वचन नहीं मनिया, घरवाली की गल सुन के बाहर गया ते गोली लगी ते मारिया गया सी। वो कपूरे दे बंदियां नाल लड़ाई हुई सी, ओ हुण दुश्मन सी कपूरे दे बरगाड़ी पिंड दे जिहड़े लोक सन, कपूरे दे शरीक सन। उन्हां नूं पता लगा कि कपूरा आया ढिलवी, ओ भी जिहड़े सी सोढ़ी कौल दे चेले सी, ओ भी चेले सी पर आपस विच ही दुश्मन सन।
उतो शरीका मरे अगेरे,
इन्हां दा शरीका सी जिहड़ा अगे इक बंदा इन्हां दा पहला मारिया भी गया सी।
ओ भी चल आए विच मेले,
बरगाड़ी पिंड दे शरीक सी कपूरे दे जिहड़े उहदे दुश्मन सन कपूरे दे, ओ भी मेले च आ गए ढिलवी पिंड दे विच मेला वेखण वास्ते, ओ भी आ पहुंचे।
जिन्हां दोहेले होए ना मेले,
जिन्हां दा मेला बड़ा मुश्किल सी, जिन्हां दा मिलना बड़ा मुश्किल सी, एक दूजे दे खून दे प्यासे, जदों भी मारन मराण दियां गल्लां हुंदियां सी इन्हां दियां, अगे भी पहला एक बंदा इन्हां दा मारिया सी, कई बंदे इन्हां दे मारे हुए सन।
पान शराब करी दिश दो,
मेला सी ते मेले विच सूरमियां ने जेड़े कपूरे दे बंदे सी, इधर जेड़े बरगाड़ी दे लोक सी, इन्हां ने शराब पी ली।
पाछल महल च तारत सो,
हुण पहला ही दुश्मन सी एक दूजे दे, हुण शराब पी के मत बौरी हो गई। शराब किथे अकल रहण दिंदी है, जेड़ी माड़ी मोटी हुंदी है ओह भी अकल जेड़ी है गिट्टियां च चली जांदी है शराबी आदमी दी। शराब पी के अपनी मत मार बैठे, मत भरमा बैठे, ते पुराना वैर जेड़ा सी आपस विच ओ चितवन लग पे एक दूजे दे सामने आ गए।
प्रथम करियो बकबाद बिसाला,
पहला ता एक दूजे नू गाली गलोच कीती इन्हां ने सामने आमने हो के, शराब दे नशे दे विच लड़ पए ਪਹਿਲਾਂ ਤਾਂ ਆਮਣੇ ਸਾਹਮਣੇ ਇੱਕ ਦੂਜੇ ਨੂੰ ਮਾੜਾ ਬੋਲਣ
ਲੱਗੇ,
ਆਪਸ ਵਿੱਚ ਆਮਣੇ ਸਾਹਮਣੇ ਹੋ ਕੇ ਗਾਲਾਂ ਕੱਢਣ ਲੱਗੇ ਇੱਕ ਦੂਜੇ ਨੂੰ,
ਬੜੀ ਸਪਰਧਾ ਦੋਸ਼ਕੇਰੇ,
ਗਾਲੋ ਗਾਲੀ ਹੁੰਦਿਆਂ ਗੱਲ ਵੱਧਦੀ ਵੱਧਦੀ ਸਪਰਧਾ ਵੱਧ ਗਈ, ਲੜਾਈ ਹੋ ਗਈ, ਹੱਥੋਂ ਪੱਥੀ ਪੈ ਗਏ, ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰਨ ਮਰਾਣ ਪੈ ਗਏ,
ਉਹਦੇ ਲੱਗੇ ਚੱਲਣ ਦੇ ਸਵੇਰੇ,
ਸ਼ਸਤਰ ਚੱਲ ਪਏ, ਗੋਲੀਆਂ ਚੱਲ ਪਈਆਂ, ਕਿਰਪਾਨਾਂ ਚੱਲ ਪਈਆਂ, ਫਿਰ ਤਾਂ ਲੜਾਈ ਹੋ ਗਈ, ਖਾਨਾ ਜੰਗੀ ਮਾਹੌਲ ਬਣ ਗਿਆ,
ਜਵਾਲਾ ਬੰਬਣੀ ਬਿੰਦ ਚਲਾਏ,
ਅਨੇਕਾਂ ਜਵਾਲਾ ਬੰਬਣੀਆਂ, ਅਨੇਕਾਂ ਬੰਦੂਕਾਂ ਉਹ ਸ਼ੌਂਕ ਕੇ ਚੱਲਣ ਲੱਗੀਆਂ, ਗੋਲੀਆਂ ਦਗਾ ਦਗ ਚੱਲਣ ਲੱਗੀਆਂ,
ਹਰੇ ਕਿਸਕ ਮੱਚ ਭਰੀ ਲੜਾਈ,
ਕਈ ਜਣੇ ਮਾਰੇ ਗਏ ਉੱਥੇ ਲੜਦਿਆਂ ਲੜਦਿਆਂ, ਲੜਾਈ ਬਹੁਤ ਜ਼ਿਆਦਾ ਹੋਈ,
ਜਾਨੀ ਉਹ ਸਾਹਿਬ ਕੋਲ ਬਖੇੜਾ,
ਉਹਦੀ ਕੌਲ ਨੂੰ ਪਤਾ ਲੱਗਾ ਵੀ ਮੇਰੇ ਜਿਹੜੇ ਚੇਲੇ ਤਾਂ ਦੋਵੇਂ ਬਰਗਾੜੀ ਵਾਲੇ ਵੀ ਇਹਦੇ ਸੀ, ਕਪੂਰਾ ਵੀ ਇਹਦਾ ਚੇਲਾ ਸੀ, ਉਹਨੂੰ ਪਤਾ ਲੱਗਾ ਵੀ ਦੋਵੇਂ ਧਿਰਾਂ ਆਈਆਂ ਤੇ ਆਪਸ ਵਿਚ ਲੜ ਪਏ ਨੇ, ਸੋਢੀ ਕੌਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ,
ਮੇਲਾ ਤਰਾਸ ਵਡੇਰਾ,
ਦੇਖਿਆ ਵੀ ਸਾਰਾ ਮੇਲਾ ਇਨ੍ਹਾਂ ਨੇ ਵਿਗਾੜ ਕੇ ਰੱਖ ਦਿੱਤਾ, ਲੋਕਾਂ ਦੇ ਅੰਦਰ ਡਰ ਪੈਦਾ ਹੋ ਗਿਆ ਵੀ ਗੋਲੀ ਚੱਲ ਰਹੀ ਹੈ, ਕਿਸੇ ਦੂਜੇ ਨੂੰ ਵੀ ਵੱਜ ਸਕਦੀ ਹੈ ਗੋਲੀ, ਜਿਹੜੇ ਆਮ ਮੇਲੇ ਵੇਖਣ ਆਏ ਲੋਕ ਨੇ ਉਹਨਾਂ ਤੇ ਵੀ ਗੋਲੀਆਂ ਚੱਲ ਸਕਦੀਆਂ ਹਨ,
ਅਬੈ ਰਾਮ ਨੰਦਨ ਸ਼੍ਰੀ ਰਾਮ,
ਉਸ ਵੇਲੇ ਕੀ ਕੀਤਾ, ਸੋਢੀ ਕੌਲ ਦਾ ਪੁੱਤਰ ਸੀ ਅਬੈ ਰਾਮ, ਤੇ ਅਬੈ ਰਾਮ ਦਾ ਅੱਗੇ ਪੁੱਤਰ ਸੀ ਸ਼੍ਰੀ ਰਾਮ,
ਭੇਜਿਓ ਯੁੱਧ ਤੇ ਬੇਕਾ,
ਉਹ ਜਿਹੜਾ ਸ਼੍ਰੀ ਰਾਮ ਸੀ ਉਹ ਸੋਢੀ ਕੌਲ ਦਾ ਪੋਤਰਾ ਸੀ, ਅਭੈ ਰਾਮ ਨੂੰ ਸੋਢੀ ਕੌਲ ਨੇ ਕਿਹਾ ਵੀ ਤੁਸੀਂ ਜੰਗ ਰੋਕੋ, ਦੋਵਾਂ ਨੂੰ ਜਾ ਕੇ ਸਮਝਾਓ ਵੀ ਇੱਥੇ ਲੜਾਈ ਨਾ ਕਰਨ, ਇਹ ਗੁਰੂ ਘਰ ਹੈ, ਤੇ ਅਭੈ ਰਾਮ ਨੇ ਆਪਣੇ ਪੁੱਤਰ ਸ਼੍ਰੀ ਰਾਮ ਨੂੰ ਭੇਜਿਆ ਕਿ ਜਾ ਕੇ ਤੂੰ ਦੋਨਾਂ ਧਿਰਾਂ ਦੀ ਲੜਾਈ ਰੋਕ ਕੇ ਆ,
ਤਰ ਜਿਤ ਦੋਨੋਂ ਕਿਸ਼ਨ ਹਟਾਵੇ ਗੁਰ ਕਰ ਮੈਂ ਕਿਮ ਜੰਗ ਮਚਾਵੇ,
ਸ਼੍ਰੀ ਰਾਮ ਗਿਆ ਦੋਹਾਂ ਪਾਸੇ, ਉਧਰ ਕਪੂਰੇ ਨੂੰ ਜਾ ਕੇ ਸਮਝਾਵੇ, ਇਧਰ ਬਰਗਾੜੀ ਵਾਲਿਆਂ ਨੂੰ ਜਾ ਕੇ ਸਮਝਾਵੇ ਭਾਈ ਲੜਾਈ ਨਾ ਕਰੋ, ਤੇ ਗੁਰੂ ਘਰ ਤੁਸੀਂ ਮੇਲਾ ਵੇਖਣ ਆਏ ਹੋ ਤੇ ਇੱਥੇ ਤੁਸੀਂ ਮੇਲਾ ਵੇਖਣ ਦੀ ਬਜਾਏ ਲੜ ਰਹੇ ਹੋ, ਝਗੜ ਰਹੇ ਹੋ, ਇੱਥੇ ਤੁਹਾਨੂੰ ਲੜਾਈ ਨਹੀਂ ਕਰਨੀ ਚਾਹੀਦੀ,
ਕਰੋ ਲੜਾਈ
ਨਹੀਂ ਤਾਂ ਜਾਓ ਆਪੋ ਆਪਣੇ ਘਰਾਂ ਚ ਜਾ ਕੇ ਲੜੋ, ਇੱਥੇ ਲੜਨ ਦਾ ਕੀ ਮਤਲਬ ਹੈ, ਇਹ ਤਾਂ ਗੁਰੂ ਘਰ ਹੈ, ਕਿਉਂਕਿ ਇਹ ਵੀ ਆਪਣੇ ਆਪ ਨੂੰ ਗੁਰੂ ਮੰਨਦੇ ਸੀ ਨਾ, ਮੀਣੇ ਸਨ, ਪ੍ਰਿਥੀ ਚੰਦ ਦੀ ਅੰਸ਼ ਵੰਸ਼, ਇਹ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ, ਕਹਿੰਦੇ ਜੀ ਇਹ ਤਾਂ ਗੁਰੂ ਘਰ ਹੈ, ਇੱਥੇ ਤੁਹਾਡਾ ਲੜਨ ਦਾ ਕੀ ਮਤਲਬ ਹੈ, ਜੇ ਲੜਨਾ ਹੀ ਹੈ ਤੇ ਜਾਓ ਜਾ ਕੇ ਆਪੋ ਆਪਣੇ ਘਰਾਂ ਵਿਚ ਲੜੋ,
ਹੱਥ ਜਾਵੋ ਕਿਉਂ ਧੂਮ ਮਚਾਏ,
ਜੋ ਇੱਥੋਂ ਚਲੇ ਜਾਓ, ਇੱਥੇ ਕਿਉਂ ਧੂਮ ਮਚਾਉਂਦੇ ਹੋ, ਇੱਥੇ ਕਾਹਦੀਆਂ ਤੁਹਾਡੀਆਂ ਲੜਾਈਆਂ, ਇੱਥੇ ਕਿਹੜੀਆਂ ਤੁਹਾਡੀਆਂ ਜ਼ਮੀਨਾਂ ਨੇ ਜਿਹੜੀਆਂ ਤੁਸੀਂ ਵੰਡਣੀਆਂ ਨੇ, ਇੱਥੇ ਕੋਈ ਜ਼ਮੀਨ ਵੰਡਣੀਆਂ ਤੁਸੀਂ ਕਿ ਆਪਸ ਵਿਚ ਇੱਥੇ ਗੁਰੂ ਘਰ ਦੇ ਵਿਚ ਆ ਕੇ ਸਪਰਧਾ ਕਰ ਰਹੇ ਹੋ, ਲੜ ਰਹੇ ਹੋ,
ਇੱਥੇ ਉਤਬਰਜਿਤ ਤਰਜਿਤ ਵਿਚਰਿਤ,
ਸ਼੍ਰੀ ਰਾਮ ਕਦੇ ਇਧਰ ਕਪੂਰੇ ਨੂੰ ਆ ਕੇ ਸਮਝਾਉਂਦਾ, ਕਦੇ ਬਰਗਾੜੀ ਵਾਲਿਆਂ ਨੂੰ ਜਾ ਕੇ ਸਮਝਾਉਂਦਾ, ਇਧਰ ਉਧਰ ਫਿਰਦਾ, ਦੋਹਾਂ ਪਾਸੇ ਫਿਰ ਕੇ ਦੋਹਾਂ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ,
ਭਾਈ ਸ਼ਰਾਬੀ ਰਿਪਾਤ ਹੱਥ ਮਤ,
ਸ਼ਰਾਬੀ ਹੋਏ ਹੋਏ ਸਨ, ਕਿੱਥੇ ਹੁਣ ਬੰਦਾ ਕ੍ਰੋਧੀ ਹੋਵੇ, ਕ੍ਰੋਧ ਵਿਚ ਨਹੀਂ ਸਮਝਦਾ ਤੇ ਦੂਜਾ ਕ੍ਰੋਧੀ ਵੀ ਹੋਵੇ ਤੇ ਫਿਰ ਸ਼ਰਾਬੀ ਵੀ ਹੋਵੇ, ਉਹਨੂੰ ਕਿਹਨੇ ਸਮਝਾਉਣਾ ਸੀ, ਉਹਨਾਂ ਕਿੱਥੇ ਸਮਝਣਾ ਸੀ, ਸ਼ਰਾਬ ਦੇ ਨਸ਼ੇ ਵਿਚ ਇਹੋ ਜਿਹੇ ਮਸਤ ਹੋਏ ਕਿ ਇਹਨਾਂ ਨੇ ਸ਼੍ਰੀ ਰਾਮ ਦੀ ਗੱਲ ਨਹੀਂ ਮੰਨੀ ਵੀ ਇਹ ਸਾਡਾ ਗੁਰੂ ਦਾ ਪੋਤਰ ਹੈ ਤੇ ਅਸੀਂ ਇਹਦੀ ਗੱਲ ਮੰਨੀਏ, ਉਹਦੀ ਗੱਲ ਨਹੀਂ ਮੰਨੀ ਇਹਨਾਂ ਨੇ,
ਜਵਾਲਾ ਬੰਬਣੀ ਤਾਕ ਚਲਾਏ ਹੱਥ ਦੀਨੋ ਸ਼੍ਰੀ ਰਾਮ ਗਿਰਾਏ,
ਵਿਚੋਂ ਹੀ ਕਿਸੇ ਨੇ ਬੰਦੂਕ ਦੀ ਗੋਲੀ ਦਾਗੀ, ਉਹ ਗੋਲੀ ਸ਼੍ਰੀ ਰਾਮ ਨੂੰ ਆ ਕੇ ਵੱਜੀ ਤੇ ਸ਼੍ਰੀ ਰਾਮ ਮਾਰਿਆ ਗਿਆ, ਜਿਹੜਾ ਜੰਗ ਵਿਚ ਛਡਾਉਣ ਆਇਆ ਸੀ, ਦੋਵਾਂ ਦੀ ਲੜਾਈ ਸ਼ਾਂਤ ਕਰਨ ਆਇਆ ਸੀ ਦੋਵਾਂ ਧਿਰਾਂ ਨੂੰ, ਗੋਲੀ ਉਹਨੂੰ ਹੀ ਮਾਰ ਦਿੱਤੀ, ਉਹਨੂੰ ਹੀ ਗੋਲੀ ਮਾਰ ਕੇ ਮਾਰ ਦਿੱਤਾ,
ਸੁਣ ਮਾਨਵ ਤਾਂ ਦੌੜੇ ਗਏ,
ਸੁਣ ਕੇ ਸਾਰੇ ਬੰਦੇ ਦੌੜੇ ਗਏ, ਭੱਜ ਕੇ ਗਏ,
ਉਠਾਏ ਤੋਂ ਲਿਆਵਤ ਭਏ,
ਮਰਿਆ ਪਿਆ ਸੀ ਉੱਥੇ ਸ਼੍ਰੀ ਰਾਮ, ਉਹ ਮਰੇ ਹੋਏ ਦੀ ਲੋਥ ਚੁੱਕ ਕੇ ਲੈ ਆਏ ਅਭੈ ਰਾਮ ਦੇ ਕੋਲ,
ਸੋਢੀ ਅਪਰਗੇ ਰਿਸ ਭਰ ਕੇ,
ਹੋਰ ਜਿੰਨੇ ਸੋਢੀ ਸਨ ਉਹ ਵੀ ਸਾਰੇ ਗੁੱਸੇ ਦੇ ਨਾਲ ਉੱਥੇ ਗਏ,
ਬਰਜਿਤ ਤਰਜਿਤ ਗਾਰ ਨਿਕਲ ਕੇ,
ਜਾ ਕੇ ਬਰਜਦੇ ਤਰਜਦੇ ਕਹਿੰਦੇ ਉਹ ਤੁਹਾਡੀ ਲੜਾਈ ਚ ਤੁਸੀਂ ਗੁਰੂ ਦਾ ਪੋਤਰਾ ਮਾਰ ਦਿੱਤਾ, ਸਾਡੇ ਸੋਢੀ ਕੌਲ ਦਾ ਪੋਤਰਾ ਮਾਰ ਦਿੱਤਾ, ਤੁਸੀਂ ਬੜਾ ਵੱਡਾ ਗੁਨਾਹ ਕੀਤਾ, ਪਾਪ ਕੀਤਾ, ਲੜ ਤੁਸੀਂ ਆਪ ਰਹੇ, ਛਡਾਉਣ ਆਇਆ ਬੰਦਾ ਤੁਸੀਂ ਉਹਨੂੰ ਵਿੱਚ ਮਾਰ ਦਿੱਤਾ ਹੈ।
ਸ੍ਰੀ ਰਾਮ ਸਸਕਾਰ ਲਾਗੇ,
ਇਸ ਵਕਤ ਇਹਨਾਂ ਨੇ ਸ੍ਰੀ ਰਾਮ ਨੂੰ ਸਸਕਾਰ ਕਰਨ ਵਾਸਤੇ ਚੁੱਕਿਆ, ਉਹਦਾ ਸਸਕਾਰ ਕਰਨ ਵਾਸਤੇ ਜਦੋਂ ਤਿਆਰੀ ਕੀਤੀ,
ਖੜੋ ਕੌਲ ਬੋ ਸੰਕਟ ਪਾਗੇ,
ਛੋਟੀ ਕੌਲ ਖੜਾ ਸੀ, ਬੜਾ ਦੁਖੀ ਵੀ ਮੇਰਾ ਪੋਤਰਾ ਮਾਰਿਆ ਗਿਆ, ਜੋ ਵੀ ਬੇਨਕਾਈ, ਜੋ ਤਾਂ ਛਡਾਉਣ ਗਿਆ ਸੀ, ਉਹਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਸੀ, ਲੈਣਾ ਦੇਣਾ ਨਹੀਂ ਸੀ, ਤੇ ਸੋਢੀ ਕੌਲ ਖੜਾ ਵੀ ਮੇਰਾ ਪੋਤਰਾ ਮਾਰਿਆ ਗਿਆ ਹੈ।
ਬੋਲਿਓ ਨਹੀਂ ਜਾਓ ਇਸ ਕਰੀਏ, ਅਪਰ ਬਿਗਨ ਕਿਚ ਹੋਏ ਵਿਚਰੀਏ।
ਸੋਢੀ ਕੌਲ ਬੋਲਿਆ, ਕਹਿਣ ਲੱਗਾ ਠਹਿਰ ਜੋ ਬਈ, ਹਾਲੇ ਇਹਦਾ ਸੰਸਕਾਰ ਨਾ ਕਰੋ, ਕਿਉਂਕਿ ਮੈਨੂੰ ਇੱਕ ਵਿਘਨ ਹੋਰ ਨਜ਼ਰ ਆ ਰਿਹਾ। ਕਹਿੰਦਾ ਹਾਲੇ ਨਾ ਇਹਦਾ ਸੰਸਕਾਰ ਕਰੋ, ਮੈਨੂੰ ਇੱਕ ਵਿਘਨ ਹਾਲੇ ਹੋਰ ਦਿਸ ਰਿਹਾ, ਵੀ ਹਾਲੇ ਇੱਥੇ ਤੱਕ ਹੀ ਗੱਲ ਬਸ ਨਹੀਂ ਹੋਣੀ, ਅੱਗੇ ਹੋਰ ਵਧਣੀ ਹੈ, ਇਸ ਕਰਕੇ ਹਾਲੇ ਇਹਦਾ ਸੰਸਕਾਰ ਨਾ ਕਰੋ।
ਤਾਤੀ ਬਹੁ ਲਗੈ ਮੁਝ ਅੰਗ,
ਕਹਿਣ ਲੱਗਾ ਵੀ ਮੈਨੂੰ ਤੱਤੀ ਹਵਾ ਲੱਗ ਰਹੀ ਹੈ, ਮੇਰੇ ਅੰਗਾਂ ਨੂੰ ਤੱਤੀ ਤੱਤੀ ਹਵਾ ਲੱਗਦੀ ਹੈ, ਲੱਗਦਾ ਵੀ ਹਾਲੇ ਹੋਰ ਕੋਈ ਮਾੜਾ ਕੰਮ ਹੋਵੇਗਾ।
ਤੈ ਗੁਰ ਮਾਰੇ ਖਾਨਸ ਜੰਗ,
ਕਿਉਂਕਿ ਉੱਥੇ ਉਹ ਗੁਰੂ ਮਾਰੇ ਜੰਗ ਕਰ ਰਹੇ ਨੇ, ਆਪਸ ਵਿੱਚ ਲੜ ਰਹੇ ਨੇ, ਉਹ ਗੁਰੂ ਮਾਰਿਆਂ ਦੀ ਆਪਸ ਵਿੱਚ ਲੜਾਈ ਹੋ ਰਹੀ ਹੈ।
ਹਮ ਪਰਿਵਾਰੇ ਧਾਵਨ ਗਏ,
ਮੇਰਾ ਪਰਿਵਾਰ ਉੱਥੇ ਉਹਨਾਂ ਨੂੰ ਰੋਕਣ ਵਾਸਤੇ ਗਿਆ ਹੋਇਆ, ਕਿਉਂਕਿ ਇਹਦੇ ਪਰਿਵਾਰ ਦੇ ਜੀ ਗਏ ਹੋਏ ਸਨ, ਹਾਲੇ ਉੱਥੇ ਹੀ ਸਨ। ਕਹਿੰਦਾ ਮੈਨੂੰ ਤੱਤੀ ਹਵਾ ਲੱਗਦੀ ਹੈ ਵੀ ਇੱਕ ਬੱਚਾ ਤਾਂ ਸਾਡਾ ਮਰ ਕੇ ਆ ਗਿਆ, ਹਲੇ ਹੋਰ ਵੀ ਕੋਈ ਮਰੇਗਾ, ਉੱਥੇ ਛੁਡਾਉਣ ਗਏ ਹੋਏ ਨੇ ਮੇਰੇ ਪਰਿਵਾਰ ਦੇ ਜੀ, ਇਸ ਕਰਕੇ ਹਾਲੇ ਨਾ ਇਹਦਾ ਸੰਸਕਾਰ ਕਰੋ, ਉਹ ਗੁਰੂ ਮਾਰੇ ਲੜ ਰਹੇ ਨੇ, ਉਥੋਂ ਹਾਲੇ ਲੱਗਦਾ ਕੋਈ ਹੋਰ ਖਬਰ ਆਵੇਗੀ।
ਮੈਦ ਬਖੇੜਾ ਬਿਲ ਉਪਜੇ,
ਬੜਾ ਵੱਡਾ ਭਾਰੀ ਮੈਦ ਬਖੇੜਾ ਮੇਰੇ ਦਿਲ ਦੇ ਵਿਚ ਉਪਜ ਰਿਹਾ ਹੈ, ਉਹਨਾਂ ਦੇ ਵਿਚ ਆਪਸ ਵਿਚ ਵੱਡਾ ਭਾਰੀ ਮੈਦ ਉਪਜੇ, ਜਿਹੜਾ ਬਖੇੜਾ ਹੈ ਉਹ ਉਪਜਿਆ ਹੋਇਆ।
ਇਤਨੇ ਮੈਂ ਨਰ ਦੋਸਤ ਆਵਾ, ਕੌਲ ਸਮੀਪ ਦੁਖਤ ਬਚ ਗਾਵਾ।
ਇੰਨੇ ਨੂੰ ਇੱਕ ਬੰਦਾ ਹੋਰ ਦੌੜਿਆ ਦੌੜਿਆ ਆਇਆ ਸੋਢੀ ਕੌਲ ਕੋਲ, ਉਹਨੇ ਸੋਢੀ ਕੌਲ ਕੋਲ ਆ ਕੇ ਬੜੇ ਦੁੱਖ ਦੇ ਨਾਲ ਖਬਰ ਸੁਣਾਈ, ਕਹਿਣ ਲੱਗਾ
ਸ੍ਰੀ ਰਾਮ ਕੋ ਅੰਜ ਪ੍ਰਜਾਪਤ,
ਕਹਿਣ ਲੱਗਾ ਮਹਾਰਾਜ ਸ੍ਰੀ ਰਾਮ ਦਾ ਛੋਟਾ ਭਰਾ ਪ੍ਰਜਾਪਤੀ, ਉਹਦਾ ਨਾਂ ਸੀ ਪ੍ਰਜਾਪਤ, ਸ੍ਰੀ ਰਾਮ ਦਾ ਛੋਟਾ ਭਰਾ, ਸੋਢੀ ਕੌਲ ਦਾ ਦੂਸਰਾ ਪੋਤਰਾ ਸੀ, ਇਹ ਅਭੈ ਰਾਮ ਦੇ ਪੁੱਤਰ ਸਨ, ਤੇ ਸ੍ਰੀ ਰਾਮ ਤਾਂ ਮਾਰਿਆ ਗਿਆ ਪਹਿਲਾਂ, ਹੁਣ ਕਹਿੰਦੇ ਜੀ ਜਿਹੜਾ ਸ੍ਰੀ ਰਾਮ ਦਾ ਛੋਟਾ ਭਰਾ ਪ੍ਰਜਾਪਤ ਹੈ,
ਗੋਲੀ ਲੱਗੀ ਤੁਰਤੀ ਪਾਤ,
ਕਹਿੰਦੇ ਜੀ ਉਹਨੂੰ ਵੀ ਗੋਲੀ ਲੱਗ ਗਈ ਹੈ ਤੇ ਉਹ ਵੀ ਮਾਰਿਆ ਗਿਆ। ਮਹਾਰਾਜ ਜੀ ਨੇ ਕਿਹਾ ਸੀ ਨਾ ਕੋਈ ਨੀ, ਤੂੰ ਆਪਣੇ ਢਿੱਡੋਂ ਪਾੜ ਕੇ ਆਪ ਇਹਦੀਆਂ ਜੜਾਂ ਪੁੱਟੇਗਾ ਕਪੂਰੇ ਦੀਆਂ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਕਪੂਰੇ ਦੀਆਂ ਜੜਾਂ ਪੁੱਟ ਕੇ ਆਏ ਆ, ਕਹਿੰਦਾ ਜੀ ਉਹਦੀਆਂ ਜੜਾਂ ਤਾਂ ਮੇਰੇ ਢਿੱਡ ਚ ਲੱਗੀਆਂ, ਤੇ ਕਲਗੀਧਰ ਨੇ ਕਿਹਾ ਕੋਈ ਨੀ ਆਪ ਹੀ ਪੁੱਟੇਗਾ। ਫਿਰ ਉਹ ਵੀ ਬਚਨ ਪੂਰੇ ਹੋਣੇ ਸਨ, ਤੇ ਆ ਕੇ ਉਹਨੇ ਦੱਸਿਆ ਕਹਿੰਦੇ ਜੀ ਸੋਢੀ ਅਭੈ ਜਿਹੜਾ ਸ੍ਰੀ ਰਾਮ ਹੈ ਉਹਦਾ ਭਰਾ ਪ੍ਰਜਾਪਤੀ ਉਹਨੂੰ ਵੀ ਗੋਲੀ ਲੱਗੀ ਹੈ ਤਾਂ ਉਹ ਮਾਰਿਆ ਗਿਆ ਹੈ।
ਆਏ ਉਠਾਇਓ ਤਾਂ ਛਿਨ ਲਿਆਏ,
ਉਹਨੂੰ ਵੀ ਜਾ ਕੇ ਚੁੱਕ ਕੇ ਲਿਆਏ ਮਰੇ ਹੋਏ ਨੂੰ, ਉਹਦੀ ਲੋਥ ਵੀ ਉਹਦੇ ਭਰਾ ਦੇ ਕੋਲ ਲਿਆ ਕੇ ਰੱਖ ਦਿੱਤੀ।
ਅਬ ਸੋਢੀ ਨ ਕਟ ਬੋ ਪਾਏ,
ਸੋਢੀ ਬੜੇ ਦੁਖੀ ਹੋਏ, ਦੋ ਬੰਦੇ ਮਾਰੇ ਜਾਣ ਇੱਕੋ ਪਰਿਵਾਰ ਦੇ, ਸੋਢੀ ਕੌਲ ਦੇ ਦੋ ਪੋਤਰੇ ਮਾਰੇ ਗਏ ਬਿਨਾਂ ਕਾਰਨ ਤੋਂ, ਬਿਨਾਂ ਗੱਲ ਤੋਂ, ਕੋਈ ਉਹਨਾਂ ਦੀ ਆਪਸੀ ਲੜਾਈ ਨਹੀਂ, ਛੁਡਾਉਣ ਗਏ ਬੰਦੇ ਮਾਰ ਦਿੱਤੇ।
ਦੋਨੋਂ ਕੋ ਇਕੱਠੋ ਸੰਸਕਾਰਾ, ਅਭੈ ਰਾਮ ਤਬ ਸਰਾਪ ਉਚਾਰਾ।
ਏਦਾਂ ਦੋਨਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ, ਦੋਨੇ ਭਰਾ ਮਰ ਗਏ, ਦੋਹਾਂ ਦਾ ਸ੍ਰੀ ਰਾਮ ਤੇ ਪ੍ਰਜਾਪਤੀ ਦੋਹਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ, ਤੇ ਇਕੱਠਿਆਂ ਦਾ ਸੰਸਕਾਰ ਕੀਤਾ ਤੇ ਉਸ ਵੇਲੇ ਅਭੈ ਰਾਮ ਜਿਹਦੇ ਪੁੱਤਰ ਮਰੇ ਸੀ ਉਹਨੇ ਫਿਰ ਸਰਾਪ ਦਿੱਤਾ ਕਪੂਰੇ ਨੂੰ, ਉਹਨੇ ਫਿਰ ਸਰਾਪ ਦਿੱਤਾ, ਬੋਲਿਆ
ਮਮ ਨੰਦਨ ਤੈ ਮਾਰੇ ਦੋਏ।
ਕਹਿਣ ਲੱਗਾ ਉਹ ਕਪੂਰਿਆ ਤੂੰ ਮੇਰੇ ਦੋਵੇਂ ਪੁੱਤਰ ਜੰਗ ਦੇ ਵਿਚ ਬਿਨਾਂ ਗੱਲ ਤੋਂ ਜਿਹੜੇ ਛਡਾਉਣ ਗਏ ਸੀ ਤੁਹਾਡੀ ਲੜਾਈ ਤੇ ਉਹਨਾਂ ਨੂੰ ਤੂੰ ਮਾਰਿਆ ਹੈ।
ਇਸ ਅੱਗੋ ਫਲ ਹਿੰਮਤ ਜੋਏ,
ਇਸ ਪਾਪ ਦਾ ਫਲ ਤੈਨੂੰ ਇਸ ਤਰ੍ਹਾਂ ਪ੍ਰਾਪਤ ਹੋਵੇਗਾ।
ਪੂਰਬ ਸਰਾਪ ਦਸਮ ਪਾਤਸ਼ਾਹ, ਮਰੈ ਤੁਰਕ ਤੇ ਲੈ ਕਰ ਫਾ।
ਜਿਹੜਾ ਸਰਾਪ ਤੈਨੂੰ ਦਸਵੇਂ ਪਾਤਸ਼ਾਹ ਨੇ ਪਹਿਲਾਂ ਕੀਤਾ ਹੋਇਆ ਕਿ ਤੁਰਕ ਤੈਨੂੰ ਫਾਹਾ ਚਾੜ ਕੇ ਮਾਰਨਗੇ, ਤੁਰਕ ਤੈਨੂੰ ਫਾਹੇ ਚਾੜ ਕੇ ਮਾਰਨਗੇ, ਬਚਨ ਦਸਵੇਂ ਪਾਤਸ਼ਾਹ ਨੇ ਪਹਿਲਾਂ ਹੀ ਕੀਤਾ ਹੋਇਆ।
ਇਹ ਤੋਬਰਾ ਬਦਨ ਚੜਾਵੇ,
ਮਾਰਨ ਤੋਂ ਪਹਿਲਾਂ ਤੇਰੇ ਮੂੰਹ ਤੇ ਖੇਹ ਦਾ ਤੋਬਰਾ ਚੜਾਣਗੇ।
ਮਰਦ ਸਮੇਤ ਵੀ ਦੁੱਖ ਪਾਵੇ,
ਮਰਦਿਆਂ ਸਮੇਂ ਤੈਨੂੰ ਏਦਾਂ ਦਾ ਦੁੱਖ ਪਾਉਣਾ ਪਵੇਗਾ ਕਪੂਰਿਆ।
ਮੋਏ ਸਰਾਪ ਤੈ ਜੜੇ ਤੁਹਾਰੇ ਉਖੜ ਗਈ ਸਗਰੀ ਇਕ ਬਾਰੇ।
ਪਰ ਅਪੈ ਰਾਮ ਕਹਿੰਦਾ ਉਹ ਬਚਨ ਤਾਂ ਦਸਵੇਂ ਪਾਤਸ਼ਾਹ ਦਾ ਪੂਰਾ ਹੋਣਾ ਹੀ ਹੈ, ਖੇ ਦਾ ਤੋਬਰਾ ਚੜਾ ਕੇ ਤੈਨੂੰ ਤੁਰਕਾਂ ਨੇ ਫਾਹੇ ਚਾੜ ਕੇ ਮਾਰਨਾ ਹੀ ਹੈ। ਖਾਲਸਾ ਜੀ ਕੋਈ ਸਰਾਪ ਨਹੀਂ ਸੀ ਦਸਵੇਂ ਪਾਤਸ਼ਾਹ ਦਾ, ਇਹ ਹੋਣੀ ਸੀ ਜਿਹੜੀ ਮਹਾਰਾਜ ਜੀ ਨੇ ਦੱਸੀ ਹੈ ਕਿ ਏਦਾਂ ਵਰਤਣੀ ਹੈ। ਹੁਣ ਸਰਾਪ ਅਪੈ ਰਾਮ ਦੇ ਰਿਹਾ, ਸੋਢੀ ਕੌਲ ਦਾ ਪੁੱਤਰ ਇਹ ਕਹਿੰਦਾ ਕਿ ਹੁਣ ਜਿਹੜੀਆਂ ਤੇਰੀਆਂ ਜੜਾਂ ਨੇ ਨਾ, ਉਹ ਜੜਾਂ ਸਾਰੀਆਂ ਪੁੱਟੀਆਂ ਜਾਣਗੀਆਂ, ਤੇਰੀ ਜੜ ਨਾ ਰਹੇਗੀ ਇਸ ਧਰਤੀ ਦੇ ਉੱਤੇ, ਤੇਰੀ ਅੰਸ਼ ਨਾ ਰਹੇਗੀ। ਜਿਵੇਂ ਤੂੰ ਮੇਰੇ ਪੁੱਤਰ ਮਾਰੇ ਨੇ, ਤੇਰੀ ਅੰਸ਼ ਵੀ ਸੰਸਾਰ ਚੋਂ ਖਤਮ ਹੋ ਜਾਵੇਗੀ।
ਪਾਣੀ ਦੇਵਾਰਾ ਨਾ ਕੋਈ,
ਇੱਥੋਂ ਤੱਕ ਕਿ ਤੈਨੂੰ ਕੋਈ ਪਾਣੀ ਦੇਵ ਕਰਨ ਵਾਲਾ ਵੀ ਨਹੀਂ ਰਹੇਗਾ, ਤੇਰਾ ਕੋਈ ਸ਼ਰਾਧ ਕਰਨ ਵਾਲਾ ਵੀ ਪਿੱਛੇ ਜਿਉਂਦਾ ਨਹੀਂ ਰਹੇਗਾ।
ਇਨ ਸੰਕਟ ਬਰ ਤੁਮ ਕੋਈ,
ਇਹਨਾਂ ਦਾ ਵੱਡਾ ਭਾਰੀ ਸੰਕਟ ਕਪੂਰਿਆ ਤੈਨੂੰ ਮਿਲੇਗਾ, ਪ੍ਰਾਪਤ ਹੋਵੇਗਾ।
ਭਇਓ ਸਰਾਪ ਸੁਣ ਕੇ ਪਛਤਾਇਓ,
ਕਪੂਰੇ ਨੂੰ ਇਹ ਸਰਾਪ ਹੋਇਆ ਸੁਣ ਕੇ ਨੇ ਬੜਾ ਪਛਤਾਵਾ ਕੀਤਾ।
ਔਰੋ ਕੇਤਕ ਕਾਲ ਬਿਤਾਇਓ,
ਸਮਾਂ ਕਪੂਰੇ ਨੇ ਬਤੀਤ ਕੀਤਾ।
ਇਸੇ ਖਾਨ ਮੰਜ ਚੜ ਆਇਓ,
ਇਹ ਵਾਪਸ ਚਲਾ ਗਿਆ। ਇਨੇ ਨੂੰ ਇਸੇ ਖਾਨ ਮੰਜ ਦਾ ਉਹ ਜਿਹੜਾ ਸੀ ਇਸੇ ਖਾਨ ਉਹ ਚੜ ਕੇ ਆ ਗਿਆ।
ਕੇਰ ਕੋਟ ਤਿੰਨ ਜੰਗ ਮਚਾਇਓ,
ਇਸੇ ਖਾਨ ਜਿਸ ਦੀ ਜਾਤ ਮੰਜ ਸੀ, ਇਹ ਦੁਆਬੇ ਦਾ ਹਾਕਮ ਸੀ ਤੇ ਸਿੱਖਾਂ ਦਾ ਬੜਾ ਵੱਡਾ ਵੈਰੀ ਵੀ ਸੀ ਇਸੇ ਖਾਂ। ਇਹ ਚੜ ਕੇ ਆ ਗਿਆ, ਇਹਨੂੰ ਪਤਾ ਲੱਗਾ ਵੀ ਕਪੂਰਾ ਜਿਹੜਾ ਹੈ ਇਹ ਗੁਰੂ ਘਰ ਦਾ ਸਿੱਖ ਹੈ, ਇਹਨੂੰ ਪਕੜਨਾ ਚਾਹੀਦਾ। ਦੁਆਬੇ ਦਾ ਇਹ ਨਵਾਬ ਸੀ ਇਸੇ ਖਾਂ, ਮੰਝ ਇਹਦਾ ਗੋਤਰ ਸੀ। ਇਹ ਚੜ ਕੇ ਆ ਗਿਆ, ਇਹਨੇ ਆ ਕੇ ਕਪੂਰੇ ਦਾ ਕੋਟ ਘੇਰ ਲਿਆ।
ਹੇਲ ਕਾਲ ਕਰ ਚੜ ਗਏ ਸੂਰਾ,
ਔਰ ਇਹਨੇ ਹੱਲਾ ਕੀਤਾ ਤੇ ਹੱਲਾ ਕਰਕੇ ਸੂਰਮਿਆਂ ਨੇ ਇਹਦੇ ਸਾਰੇ ਇਲਾਕੇ ਨੂੰ ਘੇਰ ਲਿਆ।
ਕਾਸ ਪੁੰਜ ਮੈਂ ਦੋਇਓ ਕਪੂਰਾ,
ਸੂਰਮੇ ਮਾਰੇ ਗਏ ਤੇ ਕਪੂਰਾ ਆਪਣੀ ਜਾਨ ਬਚਾਉਣ ਵਾਸਤੇ, ਬੱਚੇ ਵੀ ਮਾਰੇ ਗਏ ਸਾਰੇ, ਇਹਦੇ ਪੁੱਤਰ ਪੋਤਰੇ ਸਾਰੇ ਕਪੂਰੇ ਦੇ ਮਾਰੇ ਗਏ, ਤੇ ਕਪੂਰਾ ਜਿਹੜਾ ਸੀ ਇਹ ਘਾਹ ਸੀ ਉੱਥੇ ਕਾਈ, ਉਹਦੇ ਵਿਚ ਜਾ ਕੇ ਲੁਕ ਗਿਆ ਆਪਣੀ ਜਾਨ ਬਚਾਉਣ ਲਈ।
ਇਸੇ ਖਾਨ ਭਣਿਓ ਵਿਚ ਹੈ,
ਇਸੇ ਖਾਂ ਕਹਿੰਦਾ ਲੱਭੋ ਉਹਨੂੰ ਕਿੱਥੇ ਜਾ ਕੇ ਲੁਕਿਆ ਹੋਇਆ।
ਖੋਜ ਲਿਓ ਨੈ ਭਾਗਨ ਲੈ,
ਕਹਿੰਦਾ ਲੱਭੋ ਕਪੂਰਾ ਭੱਜਣ ਨੀ ਦੇਣਾ ਕਿਤੇ, ਜਿੱਥੋਂ ਵੀ ਲੱਭੇ ਉਹਨੂੰ ਜਿਉਂਦੇ ਨੂੰ ਪਕੜ ਕੇ ਗ੍ਰਿਫਤਾਰ ਕਰੋ।
ਖੋਜਿਓ ਲਿਓ ਨਿਕਾਸ,
ਭਾਈ ਲੱਭਣ ਲੱਗ ਪਏ ਜਦੋਂ ਘਾਹ ਦੀਆਂ ਝਾੜਾਂ ਵਿਚ ਲੱਭਿਆ, ਤੇ ਘਾਹ ਦੀਆਂ ਝਾੜਾਂ ਵਿਚ ਲੁਕਿਆ ਬੈਠਾ ਸੀ ਕਪੂਰਾ। ਵੇਖੋ ਦਸਵੇਂ ਪਾਤਸ਼ਾਹ ਕਪੂਰੇ ਨੂੰ ਇਸ ਸਮੱਸਿਆ ਤੋਂ ਬਚਾਉਣਾ ਚਾਹੁੰਦੇ ਸਨ, ਪਰ ਕਪੂਰੇ ਦੇ ਕਰਮਾਂ ਦੀ ਗਤੀ ਐਸੀ ਸੀ ਉਹਨੂੰ ਇਹੋ ਜਿਹਾ ਕਰਮ ਭੋਗਣਾ ਪੈਣਾ ਸੀ। ਹੋਣੀ ਸੀ ਨਾ ਉਹ ਤਾਂ ਵਰਤਣੀ ਸੀ, ਜੇ ਗੁਰੂ ਬਚਨ ਮੰਨ ਲੈਂਦਾ ਤੇ ਹੋਣੀ ਵੀ ਟਲ ਜਾਣੀ ਸੀ, ਪਰ ਗੁਰੂ ਸਾਹਿਬ ਦਾ ਬਚਨ ਇਹਨੇ ਮੰਨਿਆ ਨੀ ਉਸ ਵਕਤ। ਹੁਣ ਘਾਹ ਵਿਚ ਲੁਕਿਆ ਹੋਇਆ ਇਹ ਪਕੜਿਆ ਗਿਆ।
ਉਸੇ
ਵੇਲੇ ਫੜ ਕੇ ਨੂੰ ਲੈ ਆਏ ਕਪੂਰੇ ਨੂੰ ਬੰਨ ਕੇ।
ਦੇਖ ਪਠਾਨ ਪਨਿਓ ਤੂੰ ਸੂਰਾ, ਇਲਾ ਕੁੱਕੜ ਵਾਂਗ ਕਪੂਰਾ।
ਜਿਹੜਾ ਇਸੇ ਖਾਂ ਪਠਾਨ ਸੀ ਉਹ ਬੋਲਿਆ, ਉਹ ਕਹਿੰਦਾ ਉਹ ਕਪੂਰਿਆ ਤੂੰ ਤਾਂ ਬੜਾ ਸੂਰਮਾ ਘਾਉਂਦਾ ਸੀ ਆਪਣੇ ਆਪ ਨੂੰ, ਤੂੰ ਤੇ ਇੱਲਾਂ ਤੇ ਕੁੱਕੜਾਂ ਵਾਂਗੂ ਨਿਕਲਿਆ। ਜਿਵੇਂ ਇੱਲਾਂ ਲੁਕ ਜਾਂਦੀਆਂ ਨੇ, ਕੁੱਕੜ ਲੁਕ ਜਾਂਦੇ ਨੇ, ਏਦਾਂ ਉਹਨਾਂ ਵਾਂਗੂ ਘਾਹ ਵਿਚ ਲੁਕ ਕੇ ਆਪਣੀ ਜਾਨ ਬਚਾ ਰਿਹਾ, ਤੂੰ ਕਾਹਦਾ ਸੂਰਮਾ, ਸੁਣਿਆ ਸੀ ਤੂੰ ਬੜਾ ਸੂਰਮਾ, ਤੂੰ ਤਾਂ ਇੱਲਾਂ ਕੁੱਕੜਾਂ ਵਾਂਗੂ ਰਿਹਾ।
ਬਾਜ ਰੱਖਣ ਤੋਂ ਲਾਜ ਲਗਾਏ,
ਬਾਜ ਰੱਖਣ ਨੂੰ ਵੀ ਤੂੰ ਲਾਜ ਰਾ ਕੇ ਰੱਖ ਦਿੱਤੀ ਹੈ। ਕਹਿੰਦਾ ਮੈਂ ਬਾਜ ਰੱਖੇ ਨੇ, ਉਹ ਤੂੰ ਤਾਂ ਬਾਜ ਰੱਖਣ ਨੂੰ ਵੀ ਲਾਜ ਲਾ ਕੇ ਰੱਖ ਦਿੱਤੀ ਹੈ।
ਕਹਿ ਕਹਿ ਲਈਏ ਕੈਦ ਕਰਾਏ,
ਤਾਂ ਕਹਿ ਕੇ ਇਸੇ ਖਾਂ ਨੇ ਇਹਨੂੰ ਕੈਦ ਕਰਾ ਲਿਆ। ਉਸੇ ਵਕਤ ਕੈਦ ਕਰਾ ਲਿਆ ਕਪੂਰੇ ਨੂੰ
ਜੇ ਖਾਨ ਕੋਚ ਕਰ ਦੀਨ
ਔਰ ਇਸੇ ਖਾਂ ਕਪੂਰੇ ਨੂੰ ਬੰਨ ਕੇ ਨਾਲ ਨਾਲ ਲੈ ਕੇ ਤੁਰ ਪਿਆ
ਜਿੱਤ ਜਾਣੋ ਸੋ ਮਾਰਗ ਲੀਨ
ਜਿੱਧਰ ਜਾਣਾ ਸੀ ਉਹ ਰਸਤਾ ਲੈ ਕੇ ਤੁਰ ਪਿਆ
ਹਿਰਦੇ ਵਿਚਾਰ ਕਰ ਤਪਾ ਮਾਂ
ਜਾਂਦਾ ਜਾਂਦਾ ਆਪਣੇ ਮਨ ਦੇ ਵਿੱਚ ਵਿਚਾਰ ਕਰਦਾ ਇਸੇ ਖਾਂ
ਇਸ ਪਕੜੇ ਹੋਏ ਹਾਸਲ ਕਾ
ਇਹਨੂੰ ਫੜ ਕੇ ਮੈਂ ਹਾਸਲ ਕੀ ਕਰਨਾ ਵੀ ਇਹ ਫੜਿਆ ਹੋਇਆ ਕੈਦ ਕੀਤਾ ਆ ਉਹਦਾ ਭਾਰ ਚੁੱਕੀ ਫਿਰਨੇ ਆ ਨਾਲ ਇਹਨੂੰ ਨਾਲ ਪਕੜੇ ਦਾ ਮੈਂ ਇਹਨੂੰ ਫੜ ਕੇ ਹਾਸਲ ਕੀ ਕਰਨਾ
ਕਾਲ ਉਜਾਲ ਵਿਖੇ ਇੱਕ ਹੀਰਾ
ਕਹਿੰਦਾ ਕਿਉਂ ਨਾ ਇਹਨੂੰ ਰਸਤੇ ਚ ਇੱਥੇ ਫਾਹੇ ਚਾੜ ਕੇ ਚਲੇ ਜਾਈਏ ਇਹਨੂੰ ਨਾਲ ਚੁੱਕੀ ਫਿਰਦੇ ਇਹਨੂੰ ਨਾਲ ਕਰਨਾ ਕੀ ਹੈ ਇਹਦੇ ਕੋਲੋਂ ਲੈਣਾ ਕੀ ਹੈ ਕਹਿੰਦੇ ਰਸਤੇ ਦੇ ਵਿਚ ਹੀ ਇੱਕ ਪਾਲ ਵੇਖਿਆ ਤਲਾਬ ਸੁੱਕਾ ਹੋਇਆ
ਹੋਏ ਬੋਲਿਓ ਤਿਸ ਬੇਰਾ
ਉੱਥੇ ਖਲੋ ਕੇ ਇਸੇ ਖਾਂ ਬੋਲਿਆ ਕਹਿਣ ਲੱਗਾ
ਲਾ ਦਿਓ ਸੰਗ ਜੱਟ ਕਿਆ ਦੇ
ਕਹਿਣ ਲੱਗਾ ਵੀ ਇਹ ਜੱਟ ਕਪੂਰਾ ਆਪਣੇ ਨਾਲ ਲੱਦਿਆ ਹੋਇਆ ਆਪਾਂ ਲੈ ਕੇ ਜਾ ਰਹੇ ਨੇ ਆਪਾਂ ਨੂੰ ਕੀ ਦੇਣਾ ਆਹ ਤਲਾਬ ਹੈਗਾ ਇੱਥੇ ਆਹ ਸਾਹਮਣੇ ਦਰਖਤ ਆ ਇਹਨੂੰ ਇੱਥੇ ਫਾਹੇ ਚਾੜ ਕੇ ਮਾਰੋ ਪਰੇ
ਅੱਛੀ ਬਾਤ ਨਾ ਛੋੜਨੇ
ਪਰ ਇਹਨੂੰ ਆਪਾਂ ਛੱਡਣਾ ਨੀ ਜਿਉਂਦਾ ਉਦਾਂ ਇਹਨੇ ਆਪਣਾ ਕੁਝ ਸਵਾਰਨਾ ਨੀ ਪਰ ਇਹਨੂੰ ਜਿਉਂਦਾ ਵੀ ਨੀ ਛੱਡਣਾ ਆਪਾਂ
ਤੇ ਦਰਖਤ ਜੋ ਖਰੋ ਫਾਹੇ ਇਸੇ ਚ ਦਾਮਨ ਕਰੋ
ਇਸ ਕਰਕੇ ਕਹਿੰਦਾ ਆ ਜਿਹੜਾ ਸਾਹਮਣੇ ਦਰਖਤ ਖੜਾ ਹੈ ਇਸ ਦਰਖਤ ਦੇ ਨਾਲ ਇਹਨੂੰ ਫਾਹੇ ਚਾੜ ਦਿਓ ਕਹਿੰਦਾ ਛੱਡਣਾ ਵੀ ਨੀ ਆਪਾਂ ਤੇ ਨਾਲ ਵੀ ਇਹਨੂੰ ਲਿਜਾ ਕੇ ਆਪਾਂ ਇਹਦੇ ਕੋਲੋਂ ਕੀ ਲੈਣਾ ਇੱਥੇ ਆਹ ਦਰਖਤ ਖੜਾ ਇਸ ਦਰਖਤ ਦੇ ਨਾਲ ਇਹਨੂੰ ਫਾਹੇ ਚਾੜ ਕੇ ਮਾਰ ਦਿਓ
ਹੁਣ ਪਠਾਨ ਕੋ ਹੁਕਮ ਸਿਧਾਏ
ਪਠਾਨ ਇਸੇ ਖਾਂ ਦਾ ਹੁਕਮ ਸੁਣ ਕੇ ਉਸੇ ਵਕਤ ਗਏ ਪਠਾਨ
ਆਹੇ ਇਸ ਕਪੂਰਾ ਲਿਆਏ
ਫਾਹੇ ਚਾੜਨ ਵਾਸਤੇ ਕਪੂਰੇ ਨੂੰ ਲੈ ਆਏ ਉਸੇ ਦਰਖਤ ਦੇ ਕੋਲ
ਦੇਖ ਮਾਦੁਖ ਪਾਏ ਬਖਾਨਾ ਕਰਨ ਦਿਓ ਮੁਝਿਆ ਜਨਾਨਾ
ਹੁਣ ਕਪੂਰੇ ਨੇ ਵੇਖਿਆ ਵੀ ਹੁਣ ਮਾਰਨਗੇ ਫਾਹੇ ਚਾੜਨਗੇ ਕਪੂਰਾ ਕਹਿੰਦਾ ਵੀ ਏਦਾਂ ਕਰੋ ਵੀ ਮੈਨੂੰ ਇਸ਼ਨਾਨ ਕਰ ਲੈਣ ਦਿਓ ਨਾਲੇ ਤਲਾਬ ਸੀ ਨਾ ਕਹਿੰਦਾ ਮੈਨੂੰ ਇਸ਼ਨਾਨ ਕਰ ਲੈਣ ਦਿਓ ਜੇ ਤੁਸੀਂ ਫਾਹੇ ਚਾੜਨਾ ਹੀ ਹੈ ਮੈਨੂੰ ਮਾਰਨਾ ਹੀ ਹੈ ਤੇ ਘੱਟੋ ਘੱਟ ਮੈਨੂੰ ਪਹਿਲਾਂ ਇਸ਼ਨਾਨ ਕਰ ਲੈਣ ਦਿਓ
ਬਦਨ ਤੋਂ ਬਲਾ ਫੇਰ ਚੜਾਏ
ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਮੇਰੇ ਮੂੰਹ ਤੇ ਫਿਰ ਖੇਹ ਦਾ ਤੋਬਰਾ ਚੜਾਇਆ ਜੇ
ਫਾਹਾ ਦਿਓ ਬੋਰੇ ਸਚਾਏ
ਫਿਰ ਮੈਨੂੰ ਇਸ ਜਗ੍ਹਾ ਤੇ ਫਾਹਾ ਦਿਓ ਜੇ ਫਾਹੇ ਚਾੜਿਆ ਜੇ
ਕਿਸ ਨਾਲ ਬੂਝਿਓ ਕਿਉਂ ਕਹਿ ਐਸੇ
ਕਿਸੇ ਬੰਦੇ ਨੇ ਜਦੋਂ ਕਪੂਰੇ ਨੇ ਗੱਲ ਕਹੀ ਤੇ ਸੁਣ ਕੇ ਇੱਕ ਬੰਦਾ ਉਥੋਂ ਬੋਲਿਆ ਕਪੂਰੇ ਨੂੰ ਕਹਿਣ ਲੱਗਾ
ਵਾਜਬ ਨਾਨ ਤੋਬਰਾ ਕੈਸੇ
ਕਹਿਣ ਲੱਗਾ ਵੀ ਚੱਲ ਇਸ਼ਨਾਨ ਤਾਂ ਮੰਨਿਆ ਵੀ ਇਸ਼ਨਾਨ ਕਰਨਾ ਚਾਹੀਦਾ ਮਰਨ ਤੋਂ ਪਹਿਲਾਂ ਨਹਾ ਲੈਣਾ ਚਾਹੀਦਾ ਵੀ ਤੂੰ ਇਸ਼ਨਾਨ ਕਰਨਾ ਚਾਹੁੰਦਾ ਪਰ ਆਹ ਜਿਹੜਾ ਖੇਹ ਦਾ ਤੋਬਰਾ ਕਹਿਣਾ ਵੀ ਤੂੰ ਚੜਾਓ ਮੂੰਹ ਤੇ ਵੀ ਇਹਦਾ ਕੀ ਮਤਲਬ ਹੈ ਇਹਦਾ ਕੀ ਕਾਰਨ ਹੈ ਵੀ ਖੇਹ ਦਾ ਤੋਬਰਾ ਤੇਰੇ ਮੂੰਹ ਤੇ ਚੜਾਈਏ ਇਸ਼ਨਾਨ ਤਾਂ ਚੱਲ ਮੰਨਿਆ ਇਹ ਖੇਹ ਦੇ ਤੋਬਰੇ ਦਾ ਕੀ ਮਤਲਬ ਹੈ
ਤਿੰਨ ਕੇ ਨਿਕਟ ਬਤਾਮ ਨਕੀਨ ਮੇਰੇ ਗੁਰੂ ਸਰਾਪ ਮਦੀਨ
ਇਹ ਉਸ ਵੇਲੇ ਬੋਲਿਆ ਕਹਿਣ ਲੱਗਾ ਇਹ ਜਿਹੜਾ ਫਾਹਾ ਤੁਸੀਂ ਮੈਨੂੰ ਚਾੜਨ ਲੱਗੇ ਹੋ ਦਰਅਸਲ ਇਹ ਮੇਰੇ ਗੁਰੂ ਦਾ ਬਚਨ ਹੋਇਆ ਮੇਰੇ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੇਰੇ ਪ੍ਰਤੀ ਇਹ ਬਚਨ ਕੀਤਾ ਸੀ
ਖੇ ਤੋਂ ਬੜਾ ਬਦਨ ਚਡਾਏ ਫਾਹਾ ਦੇ ਤੁਰਕ ਮਰਵਾਏ
ਖੇ ਦਾ ਤੋਬਰਾ ਤੇਰੇ ਮੂੰਹ ਤੇ ਚੜਾ ਕੇ ਤੁਰਕ ਤੈਨੂੰ ਫਾਹਾ ਚਾੜ ਕੇ ਮਾਰਨਗੇ
ਅਪਰ ਬਾਤ ਸਗਰੀ ਬਨ ਆਏ ਨਹੀਂ ਤੋਬਰਾ ਤੁਮੋ ਅਨਾਏ
ਬਾਕੀ ਤਾਂ ਸਾਰੀਆਂ ਗੱਲਾਂ ਹੋ ਗਈਆਂ ਨੇ ਪਰ ਤੁਸੀਂ ਤੋਬਰਾ ਨਹੀਂ ਮੰਗਾਇਆ ਖੇ ਦਾ ਜਿਹੜਾ ਮੇਰੇ ਮੂੰਹ ਤੇ ਚੜਾਉਣਾ
ਸੋ ਮੰਗਵਾਏ ਦਿਓ ਮੁਝ ਫਸੇ ਪੂਰੋ ਬਾਕ ਗੁਰੂ ਅਬਨਾਸ਼ੇ
ਕਰਕੇ ਤੁਸੀਂ ਉਹ ਤੋਬਰਾ ਮੰਗਾਓ ਤੇ ਮੇਰੇ ਗੁਰੂ ਦਾ ਬਚਨ ਪੂਰਾ ਕਰੋ
ਨਾ ਤਾਂ ਤੋਬਰੇ ਹਿਤ ਤਨ ਔਰ
ਨਹੀਂ ਤਾਂ ਤੋਬਰਾ ਮੂੰਹ ਤੇ ਚੜਾਉਣ ਵਾਸਤੇ ਮੈਨੂੰ ਇੱਕ ਸਰੀਰ ਹੋਰ ਲੈਣਾ ਪਵੇਗਾ ਹੋਰ ਜਨਮ ਲੈਣਾ ਪਵੇਗਾ
ਸੋ ਸਰਾਪ ਧਰਕੇ ਕਿਸ ਟੌਰ
ਮੈਨੂੰ ਕਿਸੇ ਹੋਰ ਜਗ੍ਹਾ ਤੇ ਦੁਬਾਰਾ ਉਹ ਸਰਾਪ ਸਹਿਣਾ ਪਵੇਗਾ
ਸੁਣ ਕੇ ਤੁਰਕ ਤਾਇਮ ਇਮੀ ਕੀਨ
ਸੁਣ ਕੇ ਤੁਰਕਾਂ ਨੇ ਇਸੇ ਤਰ੍ਹਾਂ ਕੀਤਾ
ਖੇ ਤੋਬਰਾ ਮੁਖ ਵਿਚ ਦੀਨ
ਉਸੇ ਵੇਲੇ ਖੇ ਦਾ ਤੋਬਰਾ ਇਹਦੇ ਮੂੰਹ ਵਿਚ ਦਿੱਤਾ
ਪਾਏ ਜੀਵੜਾ ਗਲ ਲਟਕਾਇਓ
ਗਲ ਚ ਰੱਸਾ ਪਾ ਕੇ ਉਹਨੂੰ ਲਟਕਾ ਦਿੱਤਾ
ਇਮ ਅਵਗਤ ਲੈ ਪ੍ਰਾਣ ਗਵਾਇਓ
ਅਵਗਤ ਹੋ ਕੇ ਇਹਨੇ ਪ੍ਰਾਣ ਗਵਾਏ
ਰਾਵਣ ਕੋ ਜੋ ਹੁਕਮ ਨਾ ਮਾਨਾ ਮਹਾਮੂਰ ਲੈ ਕਸ਼ਟ ਮਾਨਾ
ਦੱਸ ਰਹੇ ਨੇ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਉਹਨੇ ਤੁਹਾਡਾ ਬਚਨ ਨਹੀਂ ਮੰਨਿਆ ਇਸ ਕਰਕੇ ਮਹਾਮੂਰਖ ਨੇ ਏਡਾ ਵੱਡਾ ਭਾਰੀ ਕਸ਼ਟ ਚੱਲਿਆ ਹੈ
ਹੁਣ ਸਤਿਗੁਰ ਮੁਖ ਤੂਸ਼ਣ ਧਾਰੇ
ਮਹਾਰਾਜ ਸੱਚੀ ਪਾਤਸ਼ਾਹ ਜੀ ਚੁੱਪ ਕਰ ਗਏ
ਅੱਗੇ ਤਰੈ ਤਾਰੇ
ਜਾਣਦੇ ਨੇ ਕਿ ਕਲਗੀਧਰ ਪਾਤਸ਼ਾਹ ਦੇ ਕੀਤੇ ਬਚਨ ਅਮੋਗ ਨੇ ਜਿਹੜੇ ਕਿਸੇ ਪ੍ਰਕਾਰ ਨਾਲ ਟਾਲਿਆਂ ਟਲ ਨਹੀਂ ਸਕਦੇ
ਬ੍ਰਹਮਸਤਰ ਅਕਬਰ ਸਰਸੰਗਾ
ਪਾਤਸ਼ਾਹ ਜੀ ਜਿਵੇਂ ਬ੍ਰਹਮਸਤਰ ਹੁੰਦਾ ਨਾ ਕਹਿੰਦੇ ਜਿਹਦੇ ਤੇ ਚੱਲ ਜੇ ਫਿਰ ਨਿਸ਼ਫਲ ਨਹੀਂ ਜਾਂਦਾ ਉਹ ਤਾਂ ਭਾਵੇਂ ਨਿਸ਼ਫਲ ਚੱਲਾ ਜੇ ਬ੍ਰਹਮਸਤਰ ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਕੀਤਾ ਬਚਨ ਉਹ ਨਿਸ਼ਫਲ ਨਹੀਂ ਜਾ ਸਕਦਾ
ਨਹੀਂ ਸਮਰਾਟ ਅਟਾਵਨ ਕੋਏ ਉਤ ਸੁਮੇਰ ਨਾ ਬਚਬੋਏ
ਕਿਸੇ ਚ ਇੰਨੀ ਤਾਕਤ ਨਹੀਂ ਕਿ ਸਤਿਗੁਰਾਂ ਦਾ ਬਚਨ ਹੋਵੇ ਤੇ ਉਹਨੂੰ ਕੋਈ ਮੋੜ ਸਕੇ ਉਹਨੂੰ ਕੋਈ ਹਟਾ ਸਕੇ ਭਾਵੇਂ ਕੋਈ ਸੁਮੇਰ ਪਰਬਤ ਦੀ ਓਟ ਵੀ ਲੈ ਲਵੇ ਪਰ ਜਿਹੜਾ ਬਚਨ ਗੁਰੂ ਸਾਹਿਬ ਨੇ ਕਰ ਦਿੱਤਾ ਉਹਨੂੰ ਹਟਾਉਣ ਦੀ ਸਮਰੱਥਾ ਕਿਸੇ ਵਿਚ ਨਹੀਂ ਹੈ
ਸੁਣ ਮੈਂ ਰਲ ਤਰਾਸ ਕੇ ਸਾਥ
ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ ਹੈ ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਵੀ ਨਹੀਂ ਰੱਖ ਸਕਦਾ ਇਹ ਯਾਦ ਰੱਖਿਓ ਪਰਮੇਸ਼ਰ ਦੇ ਮਾਰੇ ਨੂੰ ਤਾਂ ਗੁਰੂ ਰੱਖ ਸਕਦਾ ਹੈ ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਵੀ ਨਹੀਂ ਰੱਖ ਸਕਦਾ
ਸੁਣ ਬੈਰਾੜ ਤਰਾਸ ਕੇ ਸਾਥ
ਇਹਨਾਂ ਜਿੰਨੇ ਬਰਾੜ ਸਨ ਉੱਥੇ ਬੈਠੇ ਸਭ ਨੇ ਬਚਨ ਬੜੇ ਡਰ ਨਾਲ ਭੈ ਨਾਲ ਸੁਣੇ
ਸ਼ਰਧਾ ਸਹਿਤ ਨਿਮਾ ਮਹਿਮਾਤ
ਸ਼ਰਧਾ ਸਹਿਤ ਸਾਰੇ ਝੁਕ ਝੁਕ ਕੇ ਮੱਥਾ ਟੇਕਦੇ ਨੇ ਨਮਸਕਾਰ ਕਰਦੇ ਨੇ
ਇਸ ਦਿਵਸ ਬੀਤੇ ਤੈ ਔਰ
ਇਸ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ
ਬਸੇ ਪ੍ਰਭੂ ਸੋਢੀ ਸਿਰਮੌਰ
ਸੋਢੀ ਸਿਰਮੌਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਮਦਮਾ ਸਾਹਿਬ ਵਿਖੇ ਗੁਰੂ ਕਾਂਸ਼ੀ ਵਿਖੇ ਬਿਰਾਜਮਾਨ ਨੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਠਹਿਰੇ ਹਨ ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਦੀ ਹੋਰ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਆਗਮਨ ਪੁਰਬ ਦੀਆਂ ਪ੍ਰਕਾਸ਼ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ ਸਤਿਗੁਰੂ ਨੌਵੇਂ ਪਾਤਸ਼ਾਹ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਨ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ
ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ
ਕਰਨਾ ਨੇ ਦਿਆਵੈ ਤਾਏ ਕਰਨਾ ਨੇ ਦਿਆਵੈ ਤਾਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ
ਸਭ ਥਾਈ ਹੋਏ ਸਹਾਈ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ